ਵੀ ਪੰਜ ਪੜੇ ਪੱਚੀ
ਮਨ ਦਸ ਨਾਜ, ਨਾਜ ਦਾ ਮਤਲਬ ਅਨਾਜ, ਦਾਣੇ ਕਹਿ ਲੋ, ਅਨਾਜ ਕਹਿ ਲੋ। ਚਲੋ ਤੂੰ ਸ਼ੁਕਰ ਕਰ ਦੇਣ ਵਾਲੇ ਦਾ, ਦਸ ਕਮਣ ਦਾਣੇ ਜੀ ਹੈ, ਚਲੋ ਭਰੇ ਚੰਗੀ ਗੱਲ ਹੈ। ਟਕਾ ਚਾਰ ਗਾਂਠੀ, ਚਾਰ ਟਕੇ ਤੂੰ ਜੋੜ ਲੈ। ਚਲੋ ਮਾਇਆ ਗੁਜਰਾਨ ਹੈ, ਲੋੜ ਮੁਤਾਬ ਕਮਾਉਣੀ ਹੈ, ਪਰ ਕੀ ਹੋ ਗਿਆ ਜੇ ਦਸ ਕਮਣ ਦਾਣੇ ਚਾਰ ਟਕੇ ਜੋੜ ਲੈ, ਐਵੇਂ ਆਕੜ ਆਕੜ ਕਾਹਤੋਂ ਤੁਰਦਾ। ਬੋਲੋ ਸਤਿ ਨਾਮ, ਐਡੋ ਟੇਢੋ ਜਾਤ, ਦਸ ਕਮਣ ਦਾਣੇ ਚਾਰ ਟਕੇ ਜੋੜ ਲੈ, ਤੂੰ ਤਾਂ ਐਡੋ ਟੇਢੋ, ਤੂੰ ਆਕੜ ਆਕੜ ਕੇ ਤੁਰਦਾ। ਇੰਨੀ ਆਕੜ ਕਾਹਦੀ ਬਈ, ਕਮਾਲ ਦੀ ਗੱਲ ਹੈ, ਬੜੇ ਹੋ ਤੁਰ ਗਏ। ਤੂੰ ਮਾਇਆ ਕਮਾ, ਸੁੱਖ ਮਾਣ ਹੀ ਨਹੀਂ ਵਰਗਤ, ਉਦਮ ਕਰੇਂਦਿਆਂ ਜੀਓ ਤੂੰ ਕਮਾਵਦਿਆਂ, ਸੁੱਖ ਪੁੰਚ ਧਿਆਏਦਿਆਂ ਤੂੰ ਪ੍ਰਭੂ ਮਿਲ ਨਾਨਕ ਪੁੱਤਰੀ, ਚਿੰਤ ਮਾਇਆ ਨਹੀਂ ਮਾੜੀ, ਮਾਇਆ ਦੀ ਗਲਤ ਵਰਤੋਂ ਤੇ ਮਾਇਆ ਦਾ ਮਾਣ ਮਾੜਾ। ਬੋਲੋ ਸਤਨਾਮ। ਇੱਕ ਤਾਂ ਗਲਤ ਵਰਤੋਂ ਨਾ ਕਰੀ, ਵੀ ਚੱਲ ਮੁੰਡੇ ਦਾ ਵਿਆਹ ਆ ਗਿਆ, ਕੰਜਰਖਾਨੇ ਦੀ ਲੱਤ ਲੱਖ ਰੁਪਇਆ ਹੁੰਦਾ ਬਈ, ਜੇ ਅਗਲੇ ਵੱਧ ਹੁੰਦੀ ਹੈ ਨਾ, ਕੰਜਰਖਾਨੇ ਦੀ ਲੱਖ ਲੱਖ ਰੁਪਇਆ ਦੇ ਦਿੰਦੇ ਆ, ਪੀ ਕੇ ਘੁੱਟ ਸ਼ਰਾਬ ਦੀ ਕੰਜਰਾਂ ਤੋਂ ਪੰਜ ਪੰਜ ਸੌ ਦੇ ਨੋਟ ਵਾਰਦੇ ਆ, ਕਿਉਂਕਿ ਉਹਦਾ ਸਰਦਾਰ ਹੈ ਨਾ, ਬਹੁਤ ਵੱਡਾ ਜ਼ਮੀਨ ਜਮੂਨ ਬਹੁਤ ਹੈ, ਇੰਨੀ ਆਕੜ। ਉਹ ਦਿੱਤੀ ਵਾਹਿਗੁਰੂ ਦੀ ਮਾਇਆ ਤੇ ਕੰਜਰਖਾਨਿਆਂ ਤੇ ਲਾਉਣੇ, ਕੰਜਰਖਾਨਿਆਂ ਤੇ। ਹਾਂ ਇਹਦੀ ਚੰਗੀ ਵਰਤੋਂ ਕਰ ਲੈ ਫਿਰ ਕੋਈ ਨੀ ਮਾੜਾ, ਧਰਮੀ ਬੰਦਾ ਚੰਗੀ ਕਰੂ, ਭਾਵ ਚੰਗੀ ਵਰਤੋਂ ਤੂੰ ਕੋਈ ਯਾਦ ਬਣਾਉਣਾ ਚਾਹੁੰਦਾ ਵੀ ਯਾਦ ਬਣ ਜੇ ਯਾਰ, ਇਹ ਤਾਂ ਕੱਚੀ ਯਾਦ ਬਣਾ ਲਈ ਤੂੰ, ਵੀ ਉਹ ਫਲਾਣੇ ਸਰਾਂ ਦੇ ਮੁੰਡੇ ਦੇ ਵਿਆਹ ਤੇ ਕੰਜਰਖਾਨਾ ਹੋਇਆ ਸੀ, ਯਾਦ ਹੈ ਕੋਈ, ਇਹ ਵੀ ਖਾਣਾ ਆਇਆ ਸੀ ਉਦੋਂ ਯਾਦ ਹੈ, ਯਾਦ ਬਣਾਉਣੀ ਹੈ ਚੰਗੀ ਬਣਾ ਲਾ, ਇਹੀ ਮਾਇਆ ਨੂੰ ਅੰਮ੍ਰਿਤ ਰੂਪ ਹੋ ਕੇ ਵਰਤ ਲਾ, ਅੰਮ੍ਰਿਤ ਰੂਪ ਚ ਵਰਤ। ਲਿਖਿਆ ਨਾ ਬਾਣੀ ਚ ਵੀ, ਵੇਖਿਆ ਅੰਮ੍ਰਿਤ ਏਕ ਹੈ, ਅੰਤਰ ਭਾਵ ਹੁੰਦੇ ਜ਼ਹਿਰ ਅੰਮ੍ਰਿਤ ਇੱਕ ਦਾ, ਇਹ ਸਥੂਲ ਅਰਥ ਨਹੀਂ ਹੁੰਦੇ, ਅੰਤਰ ਭਾਵ ਵੀ ਕੋਈ ਵੀ, ਯਾਨੀ ਕਿ ਅਸੀਂ ਕਿਸੇ ਵਸਤੂ ਦੀ ਗਲਤ ਵਰਤੋਂ ਕਰਦੇ ਹਾਂ, ਜ਼ਹਿਰ ਹੈ ਠੀਕ ਵਰਤੋਂ ਕਰਦੇ ਹਾਂ, ਅੰਮ੍ਰਿਤ ਹੈ, ਅੰਮ੍ਰਿਤ ਤੇ ਜ਼ਹਿਰ ਇੱਕ ਹੈ, ਭਾਵ ਕੀ ਤਾਂ ਤੇਰੀ ਹੈ ਵੀ ਤੂੰ ਅੰਮ੍ਰਿਤ ਬਣਾ ਕੇ ਵਰਤਣਾ ਕਿ ਜ਼ਹਿਰ ਬਣਾ ਕੇ ਵਰਤਣਾ। ਬੋਲੋ ਸਤਨਾਮ। ਗੁਰੂ ਨਾਲ ਜੁੜਿਆ ਮਨੁੱਖ ਅੰਮ੍ਰਿਤ ਬਣਾ ਕੇ ਵਰਤੂ, ਭਾਵ ਠੀਕ ਵਰਤੋਂ, ਜ਼ਹਿਰ ਦਾ ਭਾਵ ਗਲਤ ਵਰਤੋਂ ਹੈ ਇੱਕੋ ਹੀ, ਹੁਣ ਮਾਇਆ ਤਾਂ ਉਹੀ ਹੈ, ਜ਼ਹਿਰ ਬਣ ਗਈ, ਕੰਜਰਖਾਨੇ ਸ਼ੁਰੂ ਹੋ ਗਏ, ਸ਼ਰਾਬਾਂ ਦੇ ਦੌਰ ਸ਼ੁਰੂ ਹੋ ਗਏ, ਸ਼ਰਾਬਾਂ ਪੀ ਕੇ ਲੜਾਈ ਪੜਾਈ ਹੋ ਗਈ, ਜਾਂ ਸਿਰ ਪਾਟ ਕੇ ਜਾਂ ਬਰੌਲਾ ਰੱਪਾ, ਉਹੀ ਮਾਇਆ ਬਣ ਗਈਆਂ ਜ਼ਹਿਰ। ਜੇ ਸੋਭ ਯਾਦ ਬਣਾਉਣੀ ਹੁੰਦੀ ਤੂੰ ਸੋਭ ਯਾਦ ਵੀ ਬਣਾ ਸਕਦਾ ਸੀ, ਕੀ ਭਲਾ ਵੀ ਚਾਰ ਗਰੀਬ ਲੜਕੀਆਂ ਦਾ ਵਿਆਹ ਕਰ ਦਿੰਦਾ ਆਪਣੇ ਲੜਕੇ ਦੇ ਵਿਆਹ ਦੀ ਖੁਸ਼ੀ ਦੇ ਵਿੱਚ, ਪੱਚੀ ਪੱਚੀ ਹਜ਼ਾਰ ਦਾ ਸਮਾਨ ਆ, ਵਧੀਆ ਚਾਰ ਗਰੀਬ ਲੜਕਿਆਂ ਦਾ ਵਿਆਹ ਹੋ ਜਾਂਦਾ, ਫਿਰ ਇੱਕ ਤੇਰੀ ਚੰਗੀ ਯਾਦ ਬਣ ਜਾਂਦੀ ਵੀ ਆਹ ਭਾਈ ਚਾਰ ਲੜਕੀਆਂ ਦਾ ਵਿਆਹ ਨਾ, ਉਹ ਜਦੋਂ ਫਲਾਣੇ ਸਰਦਾਰ ਦੇ ਮੁੰਡੇ ਦਾ ਵਿਆਹ ਸੀ ਨਾ, ਉਹਦੇ ਫਿਰ ਉਹ ਵਿਆਹ ਤੋਂ ਇੱਕ ਦਿਨ ਪਹਿਲਾਂ ਸ਼ਗਨ ਵਾਲੇ ਦਿਨ ਆ ਚਾਰ ਉਹ ਗਰੀਬ ਬੀਬੀਆਂ ਦਾ ਵਿਆਹ ਉਦੋਂ ਹੋਇਆ ਕੀਤਾ ਸੀ ਜਦੋਂ ਉਹ ਫਲਾਣੇ ਸਰਦਾਰ ਦੇ ਲੜਕੇ ਦਾ ਵਿਆਹ ਸੀ। ਬੋਲੋ ਸਤਨਾਮ। ਆਹ ਯਾਦ ਬਣ ਗਈ, ਚਾਹੁਣੇ ਤਾਂ ਇਹਨੂੰ ਚੰਗੇ ਪਾਸੇ ਬਣਾ ਲਾ, ਇੱਕ ਇੱਡੀ ਸ਼ੁਭ ਯਾਦ ਬਣ ਗਈ। ਬੋਲੋ ਇੱਕ ਲੱਖ ਰੁਪਏ ਵਾਲਾ ਜ਼ਹਿਰ ਬਣ ਗਈ, ਇੱਕ ਲੱਖ ਰੁਪਏ ਚ ਚਾਰ ਗਰੀਬ ਧੀਆਂ ਦਾ ਵਿਆਹ ਹੋ ਗਿਆ ਤੇ ਸ਼ੁਭ ਯਾਦ ਬਣ ਗਈ ਤੇਰੀ। ਉਹਦੇ ਤੂੰ ਕਹਿ ਵੀ ਭਾਈ ਅਗਲੇ ਦਿਨ ਜਾਣੀ ਹੈ ਬਰਾਤ, ਪਰ ਇੱਕ ਦਿਨ ਪਹਿਲਾਂ ਚਾਰ ਗਰੀਬ ਬੀਬੀਆਂ ਦੀ ਲੜਕੀਆਂ ਦੀ ਸ਼ਾਦੀ ਕੀਤੀ ਜਾਣੀ ਹੈ, ਕਿਉਂਕਿ ਮੈਨੂੰ ਮਾਲਕ ਨੇ ਖੁੱਲੀ ਮਾਇਆ ਦਿੱਤੀ ਹੈ, ਇਹਨੂੰ ਮੈਂ ਨਾ ਸੱਜੇ ਢੰਗ ਨਾਲ ਵਰਤ ਨਹੀਂ ਜਾਣਾ। ਬਣ ਗਈ ਨਾ ਗੱਲ, ਉਹ ਏਦਾਂ ਏਦਾਂ ਦਾ ਜੀਵਨ, ਇਹ ਜੀਵਨ ਤੇ ਜੇ ਆਕੜ ਹੋ ਆਕੜ ਗਿਆ ਮੀਰਪਣੇ ਦੀ ਆਕੜ ਦੇ ਵਿੱਚ, ਯਾਦ ਰੱਖਿਓ ਗੁਰੂ ਦੀ ਮੱਤ ਪੱਲੇ ਨਾ ਹੋਵੇ ਤੇ ਪੈਸਾ ਵਾਧੂ ਹੋਵੇ। ਜੇ ਤੁਸੀਂ ਨਰਕ ਦੇ ਦਰਸ਼ਨ ਕਰਨੇ ਹੋਣ ਐਸੇ ਘਰੇ ਚਲੇ ਜਾਇਓ ਜਿੱਥੇ ਗੁਰੂ ਦੀ ਮੱਤ ਨਾ ਹੋਵੇ ਤੇ ਪੈਸਾ ਵਾਧੂ ਹੋਵੇ। ਬੋਲੋ ਸਤਨਾਮ। ਬਸ ਨਰਕ ਪ੍ਰਤੱਖ ਦਰਸ਼ਨ ਕਰਨੇ ਹੋਣ, ਪੈਸਾ ਵਾਧੂ ਹੋਵੇ, ਗੁਰੂ ਦੀ ਮੱਤ ਪੱਲੇ ਨਾ ਹੋਵੇ, ਬਸ ਨਰਕ। ਬੜੇ ਨਰਕ ਬਣਾ ਲਿਆ, ਅੱਜ ਰੈਸਟੋਰੈਂਟ ਧੱਕੇ ਖਾਣੇ, ਹੋਟਲਾਂ ਧੱਕੇ ਖਾਣੇ, ਹੈਂਕੜਬਾਜ਼ੀਆਂ ਕਰਨੀਆਂ, ਜ਼ਹਿਰ ਬਣ ਗਈ ਜੀ, ਜ਼ਹਿਰ ਬਣ ਗਿਆ। ਕਹਿੰਦੇ ਕਿਉਂ ਬਣਿਆ, ਕਿਉਂ ਤੂੰ ਟੁੱਟਿਆ ਹੋਇਆ ਗੁਰੂ ਨਾਲ ਮਨਮੁੱਖ ਤੇ ਜੁੜ ਜਾਵੇ ਤਾਂ ਇਹੀ ਚੰਗੇ ਕੰਮ ਦੇ ਵਿੱਚ ਆ ਜਾਵੇ ਤਾਂ ਤੇ ਗੱਲ ਚੱਲੀ ਆ। ਮਾਣ ਅਮੀਰਪਣੇ ਦੀ ਆਕੜ ਨਹੀਂ ਕਦੇ ਕਰਨੀ ਚਾਹੀਦੀ, ਕਮਾਈ ਕਰ, ਮਿਹਨਤ ਕਰ, ਸੁੱਖ ਮਾਣ, ਸੱਜੇ ਢੰਗ ਨਾਲ ਵਰਤ ਮਾਇਆ ਨੂੰ, ਪਰ ਆਕੜ ਨਾ ਕਰੀ, ਇਹਦੀ ਆਕੜ ਕਾਹਦੀ ਕਰਨੀ ਹੈ ਪਿਆਰਿਆ। ਬੜੇ ਹੋ ਤੁਰ ਗਏ ਕਬੀਰ, ਇਹੋ ਤਨ ਜਾਏਗਾ ਸਕੋ ਤਾਂ ਲਿਹੋ ਬਹੋਰ ਨਾਗੇ ਪਾਵੋ ਤੇ ਗਏ ਜਿਣ ਕੇ ਲੱਖ ਕਰੋੜ। ਜਿੰਨਾ ਕੋਲੇ ਲੱਖ ਕਰੋੜ ਸੀ, ਇਹ ਤੁਸੀਂ ਘਰੇ ਜਾ ਕੇ ਕੈਲਕੂਲੇਸ਼ਨ ਕਰ ਲਿਓ ਵੀ ਕਿੰਨੇ ਅਰਬ ਬਣਦਾ। ਹੁਣ ਸਮਾਂ ਨੀ ਆਪਣੇ ਕੋਲੇ ਵੀ ਕਿੰਨੇ ਅਰਬ ਬਣ ਗਿਆ ਇਹ ਲੱਖ ਕਰੋੜ, ਏਡੇ ਵੱਡੇ ਵੱਡੇ ਹੋ ਇੱਥੇ ਤੁਰ ਕੇ। ਤੂੰ ਕਿਹੜੇ ਬਾਗ ਦੀ ਮੂਲੀ, ਇਹ ਮੈਂ ਤਾਂ ਦੱਸਿਆ ਤਾਂ ਕਿ ਮਾਣ ਟੁੱਟ ਜਾਵੇ, ਕਿਉਂਕਿ ਪਰਮਾਰਥ ਦੇ ਵਿੱਚ ਜਿਹੜੀ ਇਹ ਇਹ ਚੀਜ਼ਾਂ ਬੜੀਆਂ ਰੁਕਾਵਟ ਪਾਉਂਦੀਆਂ, ਬੜੀਆਂ ਰੁਕਾਵਟ ਪਾਉਂਦੀਆਂ। ਕਿਸੇ ਨੂੰ ਅਮੀਰ ਬਣੇ ਦਾ ਮਾਣ ਪਤਾ ਲੱਗਦਾ, ਕਿਸੇ ਨੂੰ ਲੀਡਰੀ ਦਾ ਮਾਣ, ਲੀਡਰੀ ਦਾ ਮਾਣ ਬੜਾ ਹੁੰਦਾ ਹੈ। ਪੀਰੀ ਮੀਰੀ ਜਾਨੀ ਕਿ ਧਾਰਮਿਕ ਸਿਧਾਂਤਾਂ ਨੂੰ ਮੁੱਖ ਰੱਖ ਕੇ ਰਾਜਨੀਤੀ ਕਰਨੀ ਮਾੜੀ ਨਹੀਂ, ਭਾਵ ਰਾਜਾ ਧਰਮੀ ਹੋਵੇ ਤਾਂ ਚੰਗਾ ਹੈ। ਨੋਟ ਕਰਿਓ, ਪਰ ਜੇ ਧਰਮ ਪੱਲੇ ਨਾ ਹੋਵੇ ਰਾਜਨੀਤੀ ਦਾ ਅਰਥ ਹੀ ਕੋਈ ਨਹੀਂ, ਕੋਈ ਅਰਥ ਨਹੀਂ। ਕਿਉਂ ਉਹਨੂੰ ਅਕਲ ਹੋ ਗਈ? ਧਰਮੀ ਬੰਦੇ ਦੀ ਸੁਰਤ ਜਾਗੀ ਹੈ, ਧਰਮੀ ਬੰਦੇ ਨੂੰ ਨਸ਼ਾ ਨਹੀਂ ਚੜਦਾ, ਨਾ ਅਮੀਰ ਪਣੇ ਦਾ, ਨਾ ਲੀਡਰਸ਼ਿਪ ਦਾ, ਕਿਉਂਕਿ ਉਹ ਜਾਗਿਆ ਹੋਇਆ ਸਾਕਸ਼ੀ ਜਾਗਿਆ ਹੋਇਆ ਉਹਦਾ, ਉਹ ਜਾਗਿਆ ਹੋਇਆ ਮਨੁੱਖ ਹੈ ਉਹ। ਤੇ ਜਿਹੜਾ ਗੁਰੂ ਨਾਲ ਨਹੀਂ ਜੁੜਿਆ, ਸੁਰਤ ਸ਼ਬਦ ਅਭਿਆਸ ਨਹੀਂ, ਬਾਣੀ ਦੀ ਵਿਚਾਰ ਪੱਲੇ ਨਹੀਂ ਸੁੱਤਾ ਹੋਇਆ ਮਨੁੱਖ ਹੈ, ਤੇ ਉਹਨੂੰ ਫਿਰ ਨਸ਼ਾ ਚੜਦਾ। ਤੇ ਜਿਹਨੂੰ ਨਸ਼ਾ ਚੜ ਗਿਆ ਇਹਦਾ ਨਸ਼ਾ ਮਾੜਾ ਹੈ। ਜੇ ਧਰਮ ਨੂੰ ਮੁੱਖ ਰੱਖ ਕੇ ਜਾਨੀ ਕਿ ਫੇਰ ਨੀ ਮਾੜਾ, ਤੇ ਜੇ ਨਸ਼ਾ ਚੜ ਜੇ, ਅਪਮਾਨ ਹੋ ਜੇ ਇਹਦਾ ਆਕੜ, ਫਿਰ ਕੀ ਹਾਲਤ ਹੈ? ਪੜੋ ਨਾ ਬਾਣੀ, ਕਹਿੰਦੇ ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾਨ। ਜਿਹਦੇ ਅੰਦਰ ਰਾਜਨੀਤੀ ਦੀ ਆਕੜ ਆ ਗਈ, ਕਹਿੰਦੇ ਉਹ ਤਾਂ ਜਿਉਂਦਾ ਹੀ ਨਰਕ ਚ ਪੈ ਗਿਆ ਤੇ ਕੁੱਤਾ ਬਣ ਗਿਆ। ਬੋਲੋ ਸਤਨਾਮ
ਸ੍ਰੀ
ਬਾਣੀ ਦਾ ਫੈਸਲਾ ਜੀ, ਕੁੱਤਾ ਬਣ ਗਿਆ, ਕੁੱਤਾ ਤੇ ਨਰਕ ਚ ਪੈ ਗਿਆ, ਨਰਕ ਵਿੱਚ ਪੈ ਗਿਆ। ਤੇ ਕੁੱਤੇ ਦੀ ਆਦਤ ਕੀ ਹੁੰਦੀ ਹੈ? ਭੌਂਕਣਾ ਤੇ ਬੌਂਦੇ ਤੁਰੇ ਫਿਰਨਾ। ਬਸ ਇਹੀ ਹਾਲਤ ਹੁੰਦੀ ਹੈ ਜਿਹਦੇ ਨਾਲ ਰਾਜਨੀਤੀ ਦੀ ਆਕੜ ਬਣ ਜਾਵੇ, ਸੱਚ ਧਰਮ ਨਾਲ ਟੁੱਟ ਗਿਆ, ਕੇਵਲ ਨੋਟ ਵੋਟ ਮੁੱਖ ਰਹਿ ਗਈ ਬਸ, ਸਟੇਜਾਂ ਤੇ ਐਵੇਂ ਬਿਨਾਂ ਗੱਲ ਤੋਂ ਹੀ ਮਿੱਥਿਆ ਗੱਲਾਂ ਕਰਨੀਆਂ, ਇੱਕ ਦੂਜੇ ਚਿੱਕੜ ਸੁੱਟਣਾ, ਇਹ ਭੌਂਕਣਾ ਹੀ ਹੁੰਦਾ ਹੈ। ਬੋਲੋ ਸਤਨਾਮ। ਇਹ ਕੀ ਹੁੰਦਾ ਜੀ? ਇਹ ਭੌਂਕਣਾ ਹੀ ਹੁੰਦਾ। ਬਣ ਗਿਆ ਨਾ ਪੱਤਾ? ਇਹ ਫੈਸਲਾ ਸੁਖਮਨੀ ਸਾਹਿਬ ਦੇ ਕਹਿੰਦੇ ਕੱਲ ਨੂੰ ਕਹੇ, ਚਲੋ ਭਾਈ ਬਤਰੋਲਾ ਕਹਿੰਦਾ ਜੋ ਮੈਂ ਗੁਰਮਤਿ ਸਿਧਾਂਤਾਂ ਤੇ ਕਹਿ ਰਿਹਾ। ਹਰ ਗੱਲ ਨੂੰ ਇੱਕ ਜ਼ੁਰਤ ਵੀ ਹੋਣੀ ਚਾਹੀਦੀ ਹੈ, ਸੈਲਫ ਕੌਨਫੀਡੈਂਸ, ਆਤਮ ਵਿਸ਼ਵਾਸ ਵੀ ਹੋਣਾ ਚਾਹੀਦਾ। ਉਹ ਕਾਹਤੇ ਗੁਰੂ ਦਾ ਹਰ ਵਚਨ ਨੂੰ ਜ਼ੁਰਤ ਨਾ ਕਹਿਣਾ, ਜਾ ਤੂੰ ਤਾਂ ਮੈਂ ਮਾਣ ਕੀਆ ਹੈ, ਗੁਰੂ ਦੀ ਗੱਲ ਜ਼ੁਰਤ ਨਾ ਕਹਿਣੀ। ਜਿਸ ਕਰਕੇ ਮੈਂ ਜਦੋਂ ਬਾਣੀ ਦੀ ਵਿਚਾਰ ਕਰਦਾ ਇਹ ਗੱਲ ਕਹਿ ਦਿੱਤਾ, ਜਿਹਦੇ ਅੰਦਰ ਰਾਜਨੀਤੀ ਦੀ ਆਕੜ ਹੈ ਉਹ ਤਾਂ ਕੁੱਤਾ ਬਣ ਗਿਆ, ਨਰਕ ਚ ਪੈ ਗਿਆ, ਇਹਨੂੰ ਕੋਈ ਚੈਲੰਜ ਨਹੀਂ ਕਰ ਸਕਦਾ, ਕਿਉਂਕਿ ਸਤਿਗੁਰੂ ਦਾ ਵਚਨ ਹੈ। ਬੋਲੋ ਸਤਨਾਮ। ਨਾ ਪ੍ਰਧਾਨ ਮੰਤਰੀ, ਨਾ ਮੁੱਖ ਮੰਤਰੀ, ਨਾ ਕੋਈ ਚੇਅਰਮੈਨ ਕਹਾਉਣ ਵਾਲਾ, ਮੈਂ ਕਹਿ ਦਿੱਤਾ ਸਟੇਜ ਤੇ, ਦਾਅਵੇ ਨਾਲ ਮੈਨੂੰ ਚੈਲੰਜ ਕਰਨ ਵਾਲਾ ਜੰਮਿਆ ਨਹੀਂ ਕੋਈ। ਇਹ ਸੁਰਤ ਨਹੀਂ ਚੜੇਗਾ, ਜ਼ੁਰਤ ਨਾ ਕਹਿਣੀ ਪੈਂਦੀ ਹੈ ਗੱਲ। ਇਹ ਕੱਲ ਨੂੰ ਕੋਈ ਕਹੇ ਨਾ ਵੀ ਐਂ ਕਹਿਤਾ, ਕਹਿਤਾ, ਨੋਟ ਕਰਿਓ ਤਾਂ ਤੇ ਕਿਉਂ, ਕਿਉਂਕਿ ਬਾਣੀ ਦਾ ਫੈਸਲਾ ਕਹਿਤਾ। ਕਿਹੜਾ ਜੰਮਿਆ ਗੱਲ ਚੈਲੰਜ ਕਰਨ ਵਾਲਾ ਗੁਰੂ ਦੀ? ਕੋਈ ਨਹੀਂ ਜੰਮਿਆ। ਬਾਣੀ ਦੇ ਤੁਹਾਨੂੰ ਪ੍ਰਮਾਣ ਦੇਤਾ, ਬਾਣੀ ਦਾ ਕਿਉਂ ਦਿੱਤਾ, ਇਹ ਗੱਲ ਕਿਉਂ ਦੱਸੀ ਹੈ? ਤਾਂ ਕਿ ਤੁਸੀਂ ਨਰਕ ਵਿੱਚ ਪੈਣ ਤੋਂ ਤੇ ਕੁੱਤੇ ਬਣਨ ਤੋਂ ਬਚ ਜਾਵਾਂ। ਬੋਲੋ ਸਤਨਾਮ। ਤੇ ਡਿਊਟੀ ਹੈ ਸਾਡੀ, ਚੌਂਕੀਦਾਰ ਹਾਂ ਅਸੀਂ ਗੁਰੂ ਦੇ, ਚੌਂਕੀਦਾਰ ਹਾਂ ਸੱਚੀ ਸਰਕਾਰ ਦੇ। ਅਸੀਂ ਜੋ ਸਾਡੀ ਸੱਚੀ ਸਰਕਾਰ ਹੈ, ਸਤਿਗੁਰੂ ਜੀ ਕਹਿੰਦੇ ਆ, ਅਸੀਂ ਸੱਚੀ ਸਰਕਾਰ ਦਾ ਹੋਕਾ ਮਾਰਨਾ ਜੋ ਗੁਰੂ ਜੀ ਕਹਿੰਦੇ ਨੇ। ਤਾਂ ਤੇ ਇਹ ਫੋਕੇ ਮਾਣ ਤੋਂ ਬਚੋ ਜੀ, ਲੀਡਰੀ ਦੇ ਮਾਣ ਤੋਂ, ਇਹਨੇ ਬੜਿਆਂ ਨੂੰ ਖਾ ਲਿਆ, ਇੱਕ ਤਾਂ ਇਹ ਪੁਆਇੰਟ ਆ ਗਿਆ। ਤੇ ਫਿਰ ਕਿਤੇ ਏਦਾਂ ਦਾ ਮਾਣ ਤੋੜਿਆ ਬਈ ਆਪਣਾ, ਵਿੱਚ ਏਦਾਂ ਦੇ ਬਚਨ ਆਉਂਦੇ ਨੇ, ਨਦਰ ਪੱਠੀ ਜੇਕਰ ਇਹ ਸੁਲਤਾਨਾ ਘਾ ਹਕਰਾਏ ਦਾ ਦਰ ਮੰਗਣਾ, ਭੇਖਣਾ ਪਾਏ ਦਾ, ਕਹਿੰਦੇ ਮਾਣ ਨੀ ਕਰੀਦਾ ਹੁੰਦਾ, ਰਾਜਿਆਂ ਨੂੰ ਘਾ ਚਰਨਾ ਪੈ ਜਾਂਦਾ। ਕੀ ਤੋੜ ਰਹੇ ਨੇ? ਮਾਣ ਤੋੜ ਰਹੇ ਨੇ, ਘਾ ਚਰਨਾ ਪੈ ਜਾਂਦਾ ਰਾਜਿਆਂ ਨੂੰ, ਭੀਖ ਵੀ ਮੰਗਣੀ ਪੈ ਜਾਂਦੀ ਹੈ, ਭਿਖਾਰੀ ਬਣਨਾ ਪੈ ਜਾਂਦਾ। ਭਿਖਾਰੀ ਕਿੱਦਾਂ ਦੇ? ਕਹਿੰਦੇ ਮੰਗਿਆਂ ਨੂੰ ਕੋਈ ਖੈਰ ਵੀ ਨੀ ਪਾਉਂਦਾ। ਬੋਲੋ ਸਤਨਾਮ। ਡਰ ਮੰਗਣਾ, ਭੇਖਣਾ ਪਾਏ ਦਾ, ਮੰਗਦਿਆਂ ਨੂੰ ਵੀ ਨੀ ਖੈਰ ਪਾਉਂਦਾ ਕੋਈ। ਤਾਂ ਤੇ ਕਦੇ ਵੀ ਧਰਮ ਤੋਂ ਨਾ ਗਿਰੋ ਰਾਜਨੀਤੀ ਚ ਪੈ ਕੇ। ਕਹਿਣ ਦਾ ਭਾਵ ਇਹ ਹੈ, ਧਰਮ ਨੂੰ ਮੁੱਖ ਰੱਖੋ, ਧਰਮ ਸਿਧਾਂਤਾਂ ਨੂੰ ਮੁੱਖ ਰੱਖੋ। ਜੇ ਧਰਮ ਨਾਲੋਂ ਟੁੱਟ ਗਏ ਤਾਂ ਤੇ ਜੇ ਮਨੁੱਖ ਦੇ ਪੱਲੇ ਸੱਚ ਨੀ, ਕੋਈ ਅਹੁਦਾ ਕਿਸੇ ਕੰਮ ਨੀ, ਵੜੇ ਹੋ ਤੁਰ ਗਏ ਇੱਥੇ, ਨਿੱਤ ਸਵਈਆਂ ਚ ਪੜ੍ਹਦੇ ਹੋ, ਨਿਤਨੇਮ ਕਰਦੇ ਹੁੰਦੇ ਹੋ, ਨਿਤਨੇਮ ਦੇ ਅਰਥ ਵੀ ਸਿੱਖੋ ਤੇ ਅਮਲ ਵੀ ਕਰੋ। ਕੀ ਪੜ੍ਹਦੇ ਹਾਂ? ਨਿੱਤ ਮਤੇ ਮਤੰਗ ਜਰੇ ਜਰ ਸੰਘ ਅਨੂਪ ਤੰਗ ਸੁਰੰਗ ਸਵਾਰੇ, ਕੋਟ ਤੁਰੰਗ ਪਰੰਗ ਸੇ ਕੁਦਤ ਪਾਉਣ ਕੇ ਗਾਉਣ ਕੋ ਜਾਤੇ ਨਿਵਾਰੇ, ਭਾਰੀ ਭਜਾਨ ਕੇ ਭੂ ਭਲੀ ਵਿਦ ਨਿਆਪਤ ਸੀਸਨਾ ਜਾਤੇ ਵਿਚਾਰੇ, ਇਤੇ ਭਏ ਤੋਂ ਕਹਾ ਪੈ ਭੂਪ ਤੰਤ ਕੋ ਨਾਂਗੇ ਹੀ, ਭਾਵੇਂ ਪਧਾਰ ਤੇਰੇ ਅਰਗੀ ਬਥੇਰੇ ਹੋ ਤੁਰ ਗਏ ਉੱਥੇ। ਜਿਹਨਾਂ ਕੋਲ ਕਿੱਡਾ ਕਿੱਡਾ ਪਸਾਰਾ, ਜਾਨ ਕੇ ਮਸਤ ਹਾਥੀ ਮਾਤੇ ਮਤੰਗ ਜਰੀ ਜਰ ਸੰਗ ਸੋਨੇ ਦੇ ਜਰੀਆਂ ਨਾਲ ਜੜੇ ਹੋਏ, ਜਰੇ ਅਨੂਪ ਤੰਗ ਸੁਰੰਗ ਸਵਾਰੇ, ਬਹੁਤ ਵੱਡੇ ਵੱਡੇ ਜਾਨੀ ਕਿ ਉੱਚੀ ਉੱਚੀ ਕੱਦਾਂ ਦੇ, ਜਿਹਨਾਂ ਨੂੰ ਜਿਹਨਾਂ ਦੀ ਜਾਨੀ ਕਿ ਉਪਮਾ ਦੇ ਬਰਾਬਰ ਕੋਈ ਹੋ ਹੀ ਨਹੀਂ ਸਕਦਾ, ਭਾਵ ਆਪਣੇ ਆਪ ਦੇ ਵਿੱਚ ਇੰਨੇ ਸੁੰਦਰ ਅਨੂਪ ਤੰਗ ਸੁਰੰਗ, ਬਹੁਤ ਸੋਹਣੇ ਸੋਹਣੇ ਰੰਗਾਂ ਦੇ, ਬੜਾ ਜਾਨੀ ਕਿ ਸਾਰਾ ਪਸਾਰਾ। ਤਾਂ ਤੇ ਕਿੰਨਾ ਕੀ ਕੁਛ ਕਰ ਲਿਆ, ਫਿਰ ਕੀ ਹੋ ਗਿਆ? ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੇ, ਕੋਟ ਤੁਰੰਗ ਇੱਕ ਘੋੜਾ ਕਰੋੜਾਂ ਹੀ ਘੋੜੇ ਹੋਣ, ਕੁਰੰਗ ਸੇ ਕੂਦਤ ਹਰਨਾ ਵਾਂਗੂ ਚੁੰਗੀਆਂ ਭਰਦੇ ਹੋਣ, ਪਾਉਣ ਕੇ ਗਾਉਣ ਕੋ ਜਾਤਨ ਵਾਰੇ, ਹਵਾ ਨੂੰ ਗੰਢਾਂ ਦਿੰਦੇ ਜਾਣ, ਹਵਾ ਨੂੰ ਗੰਢਾਂ ਦਿੰਦੇ ਜਾਣ, ਕੀ ਬਣ ਗਿਆ ਫਿਰ ਤੋਂ? ਕੋਟ ਕੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਨ ਕੋ ਜਾਤ ਨਿਵਾਰੇ ਭਾਰੀ ਭਜਾਣ ਕੇ ਭੂ ਭਲੀ ਵਿਦ ਨਿਆਪਤ ਸੀ ਸਨਾ ਜਾਤ ਵਿਚਾਰੇ ਇੰਨੀਆਂ ਭਾਰੀ ਫੌਜਾਂ ਹੋਣ ਤੇ ਬੜੇ ਬੜੇ ਆ ਕੇ ਰਜਵਾੜੇ ਵੀ ਤੇਰੇ ਅੱਗੇ ਝੁਕਦੇ ਹੋਣ ਏਤੇ ਭੈ ਤੋਂ ਕਹਾਂ ਪੈ ਭੂਪ ਤੰਤ ਕੋ ਨੰਗ ਹੀ ਪਾਏ ਪਧਾਰੇ ਜੇ ਏਡਾ ਵੱਡਾ ਹੋ ਕੇ ਆਕੜ ਕਰ ਲਈ ਤਾਂ ਏਡਾ ਵੱਡਾ ਰਾਜਾ ਬਣ ਕੇ ਕੀ ਬਣ ਗਿਆ ਤੇਰੇ ਵਰਗੇ ਅਨੇਕਾਂ ਹੀ ਇੱਥੋਂ ਨੰਗੇ ਤੁਰ ਗਏ ਬੋਲੋ ਸਤਨਾਮ ਕਿੱਡੀ ਆਕੜ ਚੱਕੀ ਹੈ ਨਿਤਨੇਮ ਕਰਨ ਵਾਲਿਆਂ ਦੇ ਅੰਦਰੇ ਵਸੀਆਂ ਗੱਲਾਂ ਮਾਫ਼ ਕਰਨਾ ਨਾ ਬਹੁਤਿਆਂ ਨੂੰ ਤਾਂ ਪਤੀ ਨਹੀਂ ਹੁੰਦਾ ਵੀ ਅਸੀਂ ਕੀ ਪੜ੍ਹ ਰਹੇ ਹਾਂ ਬੋਲੋ ਸਤਨਾਮ ਤੋਤਿਆਂ ਵਾਂਗੂ ਪੜ੍ਹੀ ਜਾਂਦੇ ਬਸ ਗੰਗਾ ਰਾਮ ਚੂਰੀ ਖਾਣੀ ਹੈ ਉਹ ਕਹਿੰਦਾ ਹਾਂ ਖਾਣੀ ਹੈ ਉਹਨੂੰ ਕੋਈ ਪਤਾ ਨਹੀਂ ਹੁੰਦਾ ਵੀ ਹਾਂ ਕੀ ਹੁੰਦਾ ਖਾਣੀ ਹੈ ਕੀ ਹੁੰਦਾ ਤੋ ਏਦਾਂ ਨਾ ਬਾਣੀ ਨੂੰ ਸਮਝੋ ਬਾਣੀ ਨੂੰ ਸਮਝੋ ਤੇ ਅਗਲੀ ਫਿਰ ਪੜ੍ਹ ਲਓ ਜੀਤ ਫਿਰ ਸਭ ਦੇਸ ਕਿਸਾਨ ਕੁਬਾਚ ਢੋਲ ਮਰਦੰਗ ਨਗਾਰੇ ਗੁੰਜਤ ਗੂੜ ਕੇ ਜਾਣ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੇ ਸ੍ਰੀਪਤ ਸ੍ਰੀ ਭਗਵਾਨ ਭਜੇ ਬਿਨਾਂਤ ਕੁਅੰਤ ਕੇ ਧਾਮ ਸੁਧਾਰੇ ਬਥੇਰੇ ਹੋ ਤੁਰ ਕੇ ਜੀਤ ਫਿਰ ਦੇਸਾਂ ਸੰਤਾਂ ਜਿੱਤੀ ਫਿਰੇ ਚੱਕਰਵਰਤੀ ਬਾਦਸ਼ਾਹ ਬਣਿਆ ਫਿਰੇ ਦੁਨੀਆਂ ਦਾ ਕੀ ਬਣ ਗਿਆ ਕਹਿੰਦੇ ਨੋਟ ਕਰਿਓ ਤਾਂ ਤੇ ਸੋਚੋ ਇਹਨਾਂ ਗੱਲਾਂ ਨੂੰ ਤਾਂ ਤੇ ਇਹਨਾਂ ਗੱਲਾਂ ਨੂੰ ਵਿਚਾਰੋ ਇਹ ਗੱਲਾਂ ਆਪਣੇ ਅੰਦਰ ਘਰ ਕਰ ਗਈਆਂ ਸਮਝਿਆ ਕਦੇ ਬਾਣੀ ਨੂੰ ਸੁਖਣੀ ਸਾਹਿਬ ਤੋਂ ਤੁਹਾਨੂੰ ਪ੍ਰਮਾਣ ਦੇਤਾ ਮੈਂ ਜਿਸ ਕੇ ਅੰਤਰ ਰਾਜ ਭਵਾਨ ਸੋ ਨਰਕ ਪਾਤੀ ਹੋ ਤੋ ਸਵਾਣ ਸਾਰੇ ਮਾਨ ਕੱਟੇ ਇਹਦੇ ਵਿੱਚ ਕਿਤੇ ਏਦਾਂ ਦੇ ਵਚਨ ਆਉਂਦੇ ਨੇ ਰੂਪਵੰਤ ਹੋਏ ਨਾ ਹੀ ਮੋਹ ਹੈ ਪ੍ਰਭ ਕੀ ਜੋਤ ਸਗਲ ਘੜ ਸੋ ਹੈ ਵੀ ਮਾਣ ਦੀ ਗੱਲ ਹੈ ਮਾਂ ਕਿਸੇ ਨੂੰ ਹੱਡ ਚੰਮ ਦੀ ਸੁੰਦਰਤਾ ਦਾ ਹੀ ਮਾਣ ਹੋ ਜਾਂਦਾ ਦੱਸੋ ਇਹਦਾ ਕੀ ਹੈ ਹੱਡ ਚੰਮ ਦਾ ਇਹ ਤਾਂ ਪਰਮੇਸ਼ਰ ਦੀ ਜੋਤ ਦਾ ਜਲਘਰ ਹੈ ਰੂਪਵੰਤ ਹੋਏ ਨਾ ਹੀ ਮੋਹ ਹੈ ਪ੍ਰਭ ਕੀ ਜੋਤ ਸਗਲ ਘੜ ਕਿਉਂ ਤਾਂ ਜੋਤ ਦਾ ਜਲਘਰ ਹੈ ਜੋ ਜੋਤਦਾਰੀਆਂ ਮਾਰ ਗਈ ਤਾਂ ਪਿੱਲ ਪਿੱਲ ਲੱਗ ਜਾਂਦਾ ਕਰਨ ਕਹਿੰਦੇ ਬੌਡੀ ਪ੍ਰਜਰਵ ਕਰੋ ਬੋਲੋ ਸਤਨਾਮ ਇਹ ਤਾਂ DDD ਪਾ ਕੇ ਰੱਖਣਾ ਪੈਂਦਾ ਜਾਂ ਕਈ ਤਰ੍ਹਾਂ ਦੇ ਪ੍ਰਜਰਵ ਟੱਪੇ ਹੁੰਦੇ ਸਾਰੇ ਪੜ੍ਹੇ ਲਿਖੇ ਜਾਣਦੇ ਨੇ ਭਾਵ ਬੌਡੀ ਨੂੰ ਪ੍ਰਜਰਵ ਕਰਨਾ ਪੈਂਦਾ ਭਾਵ ਉਹ ਚੇਚੇ ਧੋਤੇ ਦੀ ਸੰਭਾਲ ਕਰਨੀ ਪੈਂਦੀ ਹੈ ਤੇ ਜਿਹੜਾ ਕਹਿੰਦਾ ਅਸੀਂ ਮਤੋਂ ਕਰਦੇ ਹਾਂ ਉਹ ਕਰਦੇ ਉਹ ਆਪਣੇ ਨੂੰ ਨਾ ਪਛਾਣਿਆ ਕੀ ਹੋਇਆ ਰੂਪਵੰਤ ਹੋਏ ਨਾ ਹੀ ਮੋਹ ਹੈ ਪ੍ਰਭ ਕੀ ਜੋਤ ਸਗਲ ਘੜ ਸੋਏ ਤਾਂ ਜੋਤ ਦਾ ਚਲਕਾਰ ਹੈ ਪਿਆਰਿਆ ਉਹ ਤੂੰ ਸਮਝੇ ਨੀ ਆਪਣੇ ਆਪ ਨੂੰ ਮਾਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਕੀ ਤੂੰ ਹੱਡ ਜੰਮ ਹੈ ਕੀ ਤੂੰ ਹੱਡ ਜੰਮ ਹੈ ਆਪਾਂ ਤਾਂ ਆਪਣੇ ਆਪ ਨੂੰ ਹੱਡ ਜੰਮ ਹੀ ਮੰਨਿਆ ਹੋਇਆ ਬਹੁਤਿਆਂ ਨੇ ਲਿਖਿਆ ਨਾ ਰਵਿਦਾਸ ਜੀ ਨੇ ਵੀ ਕਹਿੰਦੇ ਜਾਣ ਅਜਾਣ ਭਾਈ ਹਮ ਬਾਵਰ ਸੋਚਾ ਸੋਚ ਦਿਵਸ ਜਾਹੀ ਨਾ ਸੋਚਣ ਸੋਚਾਂ ਦਿਨ ਲੰਘ ਜਾਂਦਾ ਹੈ ਕਹਿੰਦੇ ਆਪਣੇ ਨਿੱਜ ਸਰੂਪ ਤੋਂ ਅਣਜਾਣ ਆਪਣੇ ਆਪ ਨੂੰ ਸਰੀਰ ਜਾਣ ਕੇ ਅਸੀਂ ਤਾਂ ਕਮਲੇ ਹੋਏ ਫਿਰਦੇ ਹਾਂ ਜਾਣ ਅਜਾਣ ਭਾਈ ਹਮ ਬਾਵਰ ਆਪਣੇ ਨਿੱਜ ਸਰੂਪ ਤੋਂ ਅਣਜਾਣ ਹੋਣ ਕਰਕੇ ਆਪਣੇ ਆਪ ਨੂੰ ਸਰੀਰ ਜਾਣ ਕੇ ਕਹਿੰਦੇ ਬੌਰੇ ਹੋ ਗਏ ਬੌਰੀ ਹੋਈ ਫਿਰਦੇ ਦੁਨੀਆਂ ਸਰੀਰ ਕਰਕੇ ਕੇਵਲ ਸਾਰਾ ਕੁਛ ਜੇ ਤੋ ਕੰਮ ਲੈਣਾ ਸੀ ਤਾਂ ਪੁਆਇੰਟ ਆ ਗਿਆ ਮੌਕੇ ਤੇ ਕੁਝ ਰੂਹਾਨੀ ਰਮਜਾਂ ਜਗਿਆਸੂਆਂ ਵਾਸਤੇ ਸਮਝ ਲਿਓ ਆਪਣੇ ਆਪ ਨੂੰ ਹੱਡ ਚੰਮ ਸਮਝ ਲੈਣਾ ਤਾਂ ਉਹ ਗਲਤੀ ਹੈ ਜਿਵੇਂ ਕੋਈ ਕੋਠੇ ਵਿੱਚ ਬੈਠਾ ਹੋਇਆ ਕਮਰੇ ਚ ਕਹਿ ਲਓ ਕਮਰੇ ਚ ਬੈਠਾ ਕੋਈ ਜੇ ਕਮਰੇ ਚ ਬੈਠਾ ਕਹੀ ਚੱਲੇ ਮੈਂ ਤਾਂ ਸਮੈਂਟਾ ਹੈ ਕੀ ਤੂੰ ਇੱਟਾਂ ਸਮੈਂਟਾ ਨਹੀਂ ਕਮਰਾ ਹੋਰ ਹੈ ਕਮਰੇ ਦੇ ਵਿੱਚ ਤੂੰ ਰਹਿਣ ਵਾਲਾ ਹੈ ਭਾਵ ਕੇ ਸਰੀਰ ਤਾਂ ਤੇਰਾ ਕਮਰਾ ਹੈ ਇਹਦੇ ਵਿੱਚ ਤੂੰ ਰਹਿਣ ਵਾਲਾ ਹੈ ਇਹ ਤੂੰ ਹੱਡ ਚੰਮ ਨਹੀਂ ਜੇ ਤੂੰ ਹੱਡ ਚੰਮ ਸਮਝ ਲਿਆ ਤਾਂ ਆਪਣੇ ਆਪ ਨੂੰ ਇੱਟਾਂ ਸਮਿੰਟ ਸਮਝ ਲਿਆ ਇੱਟਾਂ ਸਮਿੰਟ ਇੱਟਾਂ ਹੱਡ ਸਮਿੰਟ ਉੱਤੇ ਲਪਾਈਆਂ ਲਮਾਸ ਪੋਚਾ ਹੈ ਨਾ ਪੋਚਾ ਕਮਰੇ ਵਿੱਚ ਬੈਠ ਕੇ ਆਪਣੇ ਆਪ ਨੂੰ ਇੱਟਾਂ ਸਮਿੰਟ ਮੰਨ ਲੈਣਾ ਕੀ ਸਿਆਣਪ ਹੈ ਕਿੱਡੀ ਵੱਡੀ ਮੂਰਖਤਾ ਹੈ ਆਪਣੇ ਆਪ ਨੂੰ ਇੱਟਾਂ ਸਮਿੰਟ ਮੰਨ ਲਿਆ ਨਹੀਂ ਤੂੰ ਕਮਰੇ ਚ ਰਹਿਣ ਵਾਲਾ ਹੈ ਤੂੰ ਤਾਂ ਕਮਰੇ ਵਿੱਚ ਰਹਿਣ ਵਾਲਾ ਹੈ ਇੱਕ ਦੂਸਰਾ ਪੁਆਇੰਟ ਘੋੜੇ ਦਾ ਸਵਾਰ ਘੋੜੇ ਦਾ ਆਪਣੇ ਆਪ ਨੂੰ ਜੇ ਘੋੜਾ ਮੰਨ ਲਵੇ ਜੇ ਘੋੜੇ ਦੀ ਸਵਾਰੀ ਕਰਨ ਵਾਲਾ ਕਹੇ ਮੈਂ ਤਾਂ ਘੋੜਾ ਉਹ ਭਲਿਆ ਤੂੰ ਘੋੜਾ ਹੈ ਨਹੀਂ 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 ਤੂੰ ਸਵਾਰ ਹੈ ਘੋੜਾ ਤੇਰੀ ਸਵਾਰੀ ਹੈ ਵਹਿਕਲ ਹੈ ਘੋੜਾ ਤੇਰੀ ਤੂੰ ਘੋੜੇ ਦਾ ਸਵਾਰ ਹੈ ਬਸ ਸਰੀਰ ਸਾਡਾ ਘੋੜਾ ਅਸੀਂ ਇਹਦੇ ਸਵਾਰ ਹਾਂ ਆਪਣੇ ਆਪ ਨੂੰ ਘੋੜਾ ਮੰਨ ਲੈਣਾ ਵੀ ਕਿੱਡੀ ਗਲਤੀ ਹੈ ਸਾਰੇ ਦ੍ਰਿਸ਼ਟਾਂਤ ਇੱਕ ਭਾਵ ਚ ਹੀ ਹੈ ਬੱਸ ਦਾ ਡਰਾਈਵਰ ਜੇ ਕੋਈ ਕਹੇ ਜੀ ਮੈਂ ਤਾਂ ਬੱਸ ਹੈ ਉਹ ਭਲਿਆ ਤੂੰ ਬੱਸ ਹੈ ਤੂੰ ਬੱਸ ਹੈ ਨਹੀਂ ਨਹੀਂ ਤੂੰ ਬੱਸ ਦਾ ਡਰਾਈਵਰ ਹੈ ਬੱਸ ਹੋਰ ਹੈ ਡਰਾਈਵਰ ਹੋਰ ਹੈ ਇਹ ਸਰੀਰ ਤੇਰੀ ਗੱਡੀ ਹੈ ਤੂੰ ਇਹਨੂੰ ਚਲਾਉਣ ਵਾਲਾ ਹੈ ਬੋਲੋ ਸਤਨਾਮ ਇਹ ਸਰੀਰਾ ਮੇਰਿਆ ਹਰ ਕੰਮ ਹੈ ਜੋਤ ਰੱਖੀ ਚਲਾਉਂਦਾ ਇਹਨੂੰ ਉਹ ਜੋਤ ਰੱਖੀ ਅੰਸ਼ ਰਾਮ ਕੀ ਅੰਸ਼ ਕਹੋ ਆਤਮਾ ਕਹੋ ਸੋਲ ਕਹੋ ਜੋਤ ਕਹੋ ਤਾਂ ਤੇ ਉਹ ਤਾਂ ਤੂੰ ਭੁੱਲ ਗਿਆ ਆਪਣੇ ਆਪ ਨੂੰ ਤੂੰ ਤਾਂ ਗੱਡੀ ਚਲਾਉਣ ਵਾਲਾ ਹੈ ਤੇ ਤੂੰ ਕਹਿੰਦਾ ਮੈਂ ਹੀ ਬੱਸ ਹੈ ਮਈ ਵਸ ਹੈ ਨਹੀਂ ਤੂੰ ਵਸ ਨਹੀਂ ਤੂੰ ਮੋਟਰ ਗੱਡੀ ਨਹੀਂ ਤੂੰ ਡਰਾਈਵਰ ਹੈ ਤਾਂ ਤੇ ਗੱਲ ਚੱਲੀ ਹੈ ਜਿਨ੍ਹਾਂ ਨੇ ਆਪਣੇ ਆਪ ਨੂੰ ਹੱਡ ਚੰਮ ਸਮਝ ਲਿਆ ਬਸ ਉਹ ਚੰਮ ਤੱਕ ਹੀ ਸੀਮਤ ਰਹਿ ਗਏ ਚੰਮ ਨੂੰ ਸ਼ਿੰਗਾਰ ਲਿਆ ਕਸ਼ਨ ਮਸ਼ਨ ਕਰ ਲਏ ਜੀਵ ਦੇ ਹਾਂ ਸਰੀਰ ਦੀ ਜਿਵੇਂ ਘੋੜੇ ਨੂੰ ਦਾਣਾ ਪਾਣੀ ਪਾਉਣਾ ਪੈਂਦਾ ਹੈ ਨਾ ਉੱਥੋਂ ਕੰਮ ਲੈਣਾ ਐਵੇਂ ਇੱਕ ਸਰੀਰ ਦੀਆਂ ਲੋੜਾਂ ਦਾ ਖਿਆਲ ਰੱਖ ਕੇ ਇਹ ਸਰੀਰ ਤੋਂ ਸੁਰਤ ਸ਼ਬਦ ਅਭਿਆਸ ਦਾ ਕੰਮ ਲੈਣਾ ਆਪੇ ਨੂੰ ਪਛਾਣਨ ਵਾਸਤੇ ਬੋਲੋ ਸਤਨਾਮ ਹਾਂ ਦਾਣਾ ਪਾਣੀ ਤਾਂ ਪਾਉਣੇ ਇਹ ਚ ਕੋਈ ਸ਼ੱਕ ਨਹੀਂ ਕਿਉਂ ਭੁੱਖੇ ਭਗਤ ਨਾ ਕੀ ਜੈ ਉਹ ਸਰੀਰ ਭੁੱਖਾ ਹੋਵੇ ਭਗਤੀ ਵੀ ਨਹੀਂ ਹੁੰਦੀ ਫਿਰ ਤਾਂ ਠੀਕ ਹੈ ਸਰੀਰ ਦੀਆਂ ਲੋੜਾਂ ਸਰੀਰ ਦੀਆਂ ਲੋੜਾਂ ਨੂੰ ਲੋੜਾਂ ਤੱਕ ਸੀਮਤ ਰੱਖੋ ਵੀ ਲੋੜ ਮੁਤਾਬਕ ਖਾਣਾ ਜੀਵ ਦੇ ਸਵਾਦ ਨਹੀਂ ਲੋੜ ਮੁਤਾਬਕ ਪਹਿਨਣਾ ਵਸਤਰ ਫੈਸ਼ਨ ਪ੍ਰਸਤੀਆਂ ਨੇ ਹਾਂ ਲੋੜ ਲਈ ਮਕਾਨ ਬਣਾ ਲੈਣਾ ਠੀਕ ਹੈ ਰਹਿਣ ਇਹਨਾਂ ਲੋੜਾਂ ਨੂੰ ਪੂਰਾ ਕਰਨ ਵਾਸਤੇ ਮਾਇਆ ਕਮਾਉਣੀ ਹੈ ਲੋੜਾਂ ਨੂੰ ਪੂਰੀਆਂ ਕੋਈ ਖੇਤੀਬਾੜੀ ਦਾ ਕੰਮ ਕਰਦਾ ਕੋਈ ਵਰਕਸ਼ਾਪ ਹੈ ਕੋਈ ਦੁਕਾਨਦਾਰ ਹੈ ਕੋਈ ਇੰਪਲਾਈ ਮੁਲਾਜ਼ਮ ਹੈ ਪਰ ਜਿਹੜਾ ਤੇਰਾ ਅਸਲ ਕੰਮ ਹੈ ਉਹ ਨਾ ਭੁੱਲ ਜਾਵੇ ਉਹ ਕਿਹੜਾ ਭਲਾ ਭਾਈ ਪ੍ਰਾਪਤ ਮਾਨੁੱਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਅਵਰ ਕਾਜ ਤੇਰਾ ਕਿਤੇ ਨਾ ਕੰਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਜਿਹੜਾ ਅਸਲ ਕੰਮ ਉਹ ਗੋਬਿੰਦ ਮਿਲਣ ਕੀ ਤੇਰੀ ਜਿਹੜੀ ਤੈਨੂੰ ਵਾਰੀ ਮਿਲੀ ਹੈ ਕਿ ਤੈਨੂੰ ਚਾਂਸ ਮਿਲਿਆ ਮੌਕਾ ਮਿਲਿਆ ਬਵਾ ਵਾਰੀ ਆਈ ਆ ਮੂੜੇ ਕਿਤੇ ਤਾੜ ਕੇ ਵੀ ਕਿਹਾ ਗੁਰੂ ਜੀ ਨੇ ਮੂਰਖਾ ਇਹ ਤਾਂ ਰੱਬ ਦੇ ਮਿਲਣ ਦੀ ਵਾਰੀ ਆਈ ਹੈ ਬਵਾ ਵਾਰੀ ਆਈ ਆ ਮੂੜੇ ਬਸ ਦਿਓ ਤੂੰ ਤਾਂ ਵਿਸਰਿਆ ਇਹ ਵੇਲਾ ਨਾ ਲਹਿਸੇ ਮੂੜੇ ਫਿਰ ਤੂੰ ਜਮਕੈ ਬਸ ਪਾਇਆ ਫਿਰਤ ਫਿਰਤ ਬਹੁਤੇ ਯੁੱਗ ਹਾਰਿਓ ਮਾਨਸ ਦੇ ਲਹੀ ਨਾਨਕ ਕਹਿਤ ਮਿਲਣ ਕੀ ਵਰੀਆ ਸਿਮਰਤ ਕਹਾ ਨਹੀਂ ਇਹ ਤਾਂ ਮਿਲਣ ਦੀ ਵਾਰੀ ਆਈ ਹੈ ਇਹ ਨਾ ਭੁੱਲ ਜਾਵੀ ਜ਼ਿੰਦਗੀ ਦਾ ਜ਼ਰੂਰੀ ਸਬਜੈਕਟ ਕਹੋ ਉਹ ਹੈ ਸੁਰਤ ਸ਼ਬਦ ਅਭਿਆਸ ਨਾਮ ਜਪਣਾ ਠੀਕ ਹੈ ਕਿਰਤ ਕਰਨੀ ਹੈ ਤਾਂ ਕਿ ਲੋੜਾਂ ਪੂਰੀਆਂ ਹੋਣ ਇੱਕ ਫਾਰਮੂਲਾ ਦੇ ਤਾ ਨਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਇੱਕ ਫਾਰਮੂਲਾ ਗੁਰੂ ਨੇ ਬਖਸ਼ ਦਿੱਤਾ ਹੈ ਤਾਂ ਤੇ ਏਦਾਂ ਜਾਣੀ ਕਿ ਹਰ ਗੱਲ ਨੂੰ ਆਪਾਂ ਨੇ ਸਮਝਣਾ ਗੱਲ ਤਾਂ ਚੱਲੀ ਹੈ ਕਾਹਤੇ ਗੱਲ ਚੱਲੀ ਹੈ ਮਾਣ ਤੇ ਕਦੇ ਵੀ ਹੱਡ ਚੰਮ ਦੀ ਸੁੰਦਰਤਾ ਦਾ ਮਾਣ ਨਾ ਕਰੋ ਤਾਂ ਤੇ ਰੂਪਵੰਤ ਹੋਏ ਨਾ ਹੀ ਮੋਹ ਹੈ ਪ੍ਰਭ ਕੀ ਜੋਤ ਸਦਲ ਘੱਟ ਸੋ ਹੈ ਧਨਵੰਤਾ ਹੋਏ ਕਿਆ ਕੋ ਗਰਬ ਹੈ ਕਿਸੇ ਨੂੰ ਧਨਵਾਨ ਹੋਣ ਦਾ ਗਰਬ ਹੁੰਦਾ ਪਹਿਲਾਂ ਆ ਗਿਆ ਕਹਿੰਦੇ ਇਹਦਾ ਕਰਤਾ ਕਰਦਾ ਜਾਂ ਸਭ ਕਿਸ ਤਿਸਕਾ ਦੀਆ ਦਰਬ ਹੈ ਇਹ ਸਾਰਾ ਦਰਬ ਹੋਏ ਧਨ ਪਦਾਰਥ ਇਹ ਤਾਂ ਸਾਰਾ ਉਸ ਮਾਲਕ ਪ੍ਰਮਾਤਮਾ ਦਿੱਤਾ ਹੋਇਆ ਤੂੰ ਧਨਵਾਨ ਹੋ ਕੇ ਤੂੰ ਮਾਣ ਕਾਹਦਾ ਕਰਦਾ ਤੂੰ ਮਾਣ ਕਿਉਂ ਕਰਦਾ ਧਨਵੰਤਾ ਹੋਏ ਕਿਆ ਕੋ ਗਰਬ ਹੈ ਜਾਂ ਸਭ ਕੇ ਤਿਸਕਾ ਦੀਆ ਦਰਬ ਹੈ ਫਿਰ ਕੋਈ ਜਾਣੀ ਕਿ ਫੋਕੀ ਸੂਰਮਗਤੀ ਦਾ ਮਾਣ ਕਰਦਾ ਆਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾ ਵੈ ਤੂੰ ਪ੍ਰਮਾਤਮਾ ਦੀ ਕਲਾ ਸ਼ਕਤੀ ਉਹ ਤੋਂ ਬਿਨਾਂ ਤੂੰ ਕਿੱਥੇ ਭੱਜ ਸਕਦਾ ਤੂੰ ਕਿੱਥੇ ਭੱਜ ਸਕਦਾ ਤੂੰ ਕਹਿੰਦਾ ਮੈਂ ਤਾਂ ਇਉਂ ਕਰਦਾ ਮੈਂ ਤਾਂ ਐਂ ਕਰਦੂ ਜਾਂ ਦੇਸੀ ਭਾਵੇਂ ਮੈਂ ਤਾਂ ਲੰਕਾ ਤਬਾਹ ਕਰਦੂ ਮੈਂ ਤਾਂ ਉਹ ਭਲਿਆ ਇੰਨਾ ਨਾ ਕਰਿਆ ਕਰ ਤੂੰ ਆਪਣੇ ਆਪ ਨੂੰ ਪਛਾਣ ਸ਼ਕਤੀ ਕੀ ਹੈ ਸ਼ਕਤੀ ਕਿਹਦੀ ਹੈ ਇਹ ਸ਼ਕਤੀ ਜਦੋਂ ਸ਼ਕਤੀ ਜੋਤ ਆਤਮਾ ਉਡਾਰੀਆਂ ਮਾਰ ਗਈ ਨਾ ਰਾਤ ਨੂੰ ਪਾਵਿਆ ਥੱਲੇ ਪਾਣੀ 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 ਪਾਉਣਾ ਪਊਗਾ ਪਾਣੀ ਕਾਤੇ ਕਹਿੰਦੇ ਪਾਵਿਆਂ ਥੱਲੇ ਪਾਣੀ ਪਾ ਦਿਓ ਕਿਤੇ ਵੱਡੇ ਬੈਲੀ ਨੂੰ ਕੀੜੀਆਂ ਨਾ ਖਾ ਜਾਣ ਬੋਲੋ ਸਤਨਾਮ ਕੀੜੀਆਂ ਨਾ ਖਾ ਜਾਣ ਕਿਤੇ ਤੈਨੂੰ ਤਾਂ ਕੀੜੀਆਂ ਖਾ ਜਾਣਗੀਆਂ ਕੀੜੀਆਂ ਇੱਕ ਸਿੱਧੀਆਂ ਧਾਰਨਾ ਨਾਲ ਸਮਝ ਆ ਜਾਂਦੀ ਹੈ ਪਾਵਿਆਂ ਥੱਲੇ ਪਾਣੀ ਪਾਓ ਬਈ ਕਿਤੇ ਰਾਤ ਨੂੰ ਕੀੜੀਆਂ ਨਾ ਲੱਗ ਜਾਣ ਖਾਣ ਕਿਤੇ ਨੂੰ ਕੀੜੀਆਂ ਖਾ ਜਾਣਗੀਆਂ ਸੋਚੋ ਬਚਾਉਣ ਤੋਂ ਕੌਣ ਹੈ ਕੌਣ ਹੈ ਤੋਂ ਇਸ ਗੱਲ ਨੂੰ ਅਸੀਂ ਵਿਚਾਰਨਾ ਸੀ ਬਸ ਇਹ ਗੱਲ ਸਮਝ ਚ ਆ ਜੀ ਬਸ ਗੱਲ ਬਣ ਗਈ ਫਿਰ ਤਾਂ ਤੇ ਅਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾਂ ਕਹਤਾਵੈ ਜੇ ਕੋ ਹੋਏ ਬਹਿ ਦਾਤਾਰ ਤਿਸ ਦੇਨਹਾਰ ਜਾਣੈ ਗਾਵਾਰ ਕੋਈ ਫਿਰ ਦਾਤਾ ਬਣ ਬਣ ਕੇ ਬੈਠਦਾ ਵੀ ਮੈਂ ਆਹ ਦਿੰਦਾ ਜੇ ਕਿਸੇ ਕੋਈ ਸਹਾਇਤਾ ਕਰਤੀ ਆਕੜ ਕਰਨੀ ਤਾਂ ਨਹੀਂ ਬਣਾਉਂਦਾ ਮੈਂ ਦਾਤਾ ਨਾ 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 ਦਾਤਾ ਤਾਂ ਇੱਕੋ ਹੀ ਹੈ ਦੱਦਾ ਦਾਤਾ ਇੱਕ ਹੈ ਕਿਸੇ ਲੋੜਵੰਦ ਦੀ ਸਹਾਇਤਾ ਕਰਕੇ ਇਹ ਸ਼ੁੱਧ ਭਾਵ ਰੱਖਿਆ ਕਰ ਕੀ ਵੀ ਦੇਣ ਵਾਲਾ ਤਾਂ ਪਿਤਾ ਪਰਮਾਤਮਾ ਹੈ ਇਹ ਤਾਂ ਬਾਪੂ ਨੇ ਦਿੱਤਾ ਕੌਣ ਅਕਾਲ ਪੁਰਖ ਵਾਹਿਗੁਰੂ ਤੂੰ ਮੇਰਾ ਪਿਤਾ ਤੂੰ ਮੇਰਾ ਮਾਤਾ ਤੇ ਮੈਂ ਤਾਂ ਨਾ ਪਿਤਾ ਪਰਮਾਤਮਾ ਦੇ ਦਿੱਤੇ ਨੂੰ ਕਿਸੇ ਲੋੜਵੰਦ ਦੇ ਨਾਲ ਵੰਡ ਕੇ ਛਕਿਆ ਬੋਲੋ ਸਤਨਾਮ ਵੰਡ ਛਕਣ ਦਾ ਭਾਵ ਰੱਖਿਆ ਕਰ ਐਵੇਂ ਨਾ ਬਣਿਆ ਪਰ ਮੈਂ ਦੇਤਾ ਮੈਂ ਆਕੜ ਨਾ ਕਰਿਆ ਕਰ ਕਿਸੇ ਨੂੰ ਕੁਛ ਦੇ ਕੇ ਨਾ ਭਾਵ ਰੱਖ ਵੀ ਦੇਣ ਵਾਲਾ ਦਾਤਾ ਹੀ ਹੈ ਇਹ ਤਾਂ ਨਾ ਮੈਂ ਗੁਰੂ ਜੀ ਦੀ ਦਿੱਤੀ ਸਿੱਖਿਆ ਮੁਤਾਬਕ ਕਿਸੇ ਲੋੜਵੰਦ ਭਰਾ ਨਾ ਵੰਡ ਕੇ ਛਕਿਆ ਵੰਡ ਕੇ ਛਕਣ ਦਾ ਭਾਵ ਰੱਖਣਾ ਤਾਂ ਤੇ ਜੇ ਤੂੰ ਆਪ ਦਾਤਾ ਬਣ ਗਿਆ ਪਿਆਰਿਆ ਦੇਣ ਵਾਲਾ ਦਾਤਾ ਤੈਨੂੰ ਮੂਰਖ ਜਾਣੂਗਾ ਬੋਲੋ ਸਤਨਾਮ ਵੀ ਦਾਤਾ ਆਪ ਬਣਿਆ ਹੋਇਆ ਜੇ ਕੋ ਹੋਏ ਵਹਿ ਦਾਤਾਰ ਤਿਸ ਦੇਨ ਹਾਰ ਜਾਣੇ ਗਾਵਾਰ ਸੋਹਣੀ ਸਾਹਿਬ ਦੀ ਗੱਲ ਚੱਲ ਰਹੀ ਹੈ ਵਿਚਾਰਿਆ ਕਰੋ ਫਿਰ ਪਰਮਾਤਮਾ ਦੀ ਨਿਗਾਹ ਦੇ ਵਿੱਚ ਮੂਰਖ ਬਣ ਜਾਵਾਂਗੇ ਜੇ ਇਹ ਮਨ ਵਿੱਚ ਧਾਰਨ ਕਰ ਲਿਆ ਵੀ ਮੈਂ ਕਿਸੇ ਨੂੰ ਕੁਛ ਦੇਤਾ ਫਿਰ ਤਾਂ ਮੂਰਖ ਪਰਮਾਤਮਾ ਦੀ ਨਿਗਾਹ ਤੇ ਦੇਨ ਹਾਰ ਜਾਣੇ ਗਵਤਾਂ ਤੇ ਮੂਰਖ ਨਾ ਭਾਵ ਆਕੜਾਂ ਕਦੇ ਵੀ ਕਰੀਏ ਵੀ ਮੈਨੂੰ ਦਾਨ ਕਰਦਾ ਮੈਂ ਨਾ ਉਹਦੇ ਦਿੱਤੇ ਨੂੰ ਕਿਸੇ ਲੋੜਵੰਦ ਦੀ ਸਹਾਇਤਾ ਕਰਦਾ ਕਰ ਸੋਹਣੀ ਗੱਲ ਹੈ ਕਰਦਾ ਕਰ ਸਹਾਇਤਾ ਪਰ ਮਨ ਵਿੱਚ ਦਾਤਾ ਦਾ ਭਾਵਨਾ ਲੈ ਆਏ ਜਿਸ ਗੁਰ ਪ੍ਰਸਾਦ ਟੁੱਟੈ ਹੋ ਰੋਗ ਨਾਨਕ ਸੋ ਜਨ ਸਦਾ ਅਰੋਗ ਜਿਹਦਾ ਗੁਰੂ ਦੀ ਕਿਰਪਾ ਦੇ ਨਾਲ ਇਹ ਹੋ ਰੋਗ ਟੁੱਟ ਜਾਂਦਾ ਮੈਂ ਦਾ ਰੋਗ ਮੈਂ ਮੇਰੀ ਦਾ ਰੋਗ ਆਈ ਐਂਡ ਮਾਈ ਹੰਗਤਾ ਮਮਤਾ ਤਾਂ ਤੁਸੀਂ ਦਾਅਵੇ ਕਰਨੇ ਕਿ ਰੋਗ ਜੀ ਦਾ ਟੁੱਟ ਗਿਆ ਮਾਨ ਜੀ ਦਾ ਟੁੱਟ ਗਿਆ ਨਾਨਕ ਸੋ ਜਨ ਸਦਾ ਅਰੋਗ ਗੁਰੂ ਸਾਹਿਬ ਕਹਿੰਦੇ ਉਹ ਸਦਾ ਹੀ ਅਰੋਗ ਰਹਿੰਦਾ ਕਿਉਂਕਿ ਹੋ ਦੀ ਭੀਤੀ ਹੈ ਨਾ ਹੋ ਹੋ ਭੀਤ ਭਇਓ ਹੈ ਵਿੱਚੋਂ ਸੁਣਤ ਦੇਸ ਨਿਕਟਾਇਓ ਭਾਵੀ ਦੀ ਕੇ ਪਾਤ ਪਰ ਦੋ ਬਿਨ ਪੇਖੇ ਦੂਰ ਆਇਓ ਹਉ ਦਾ ਭਾਵ ਟੁੱਟ ਗਿਆ ਹਉ ਦਾ ਭਾਵ ਹੀ ਜੀਵ ਤੇ ਬ੍ਰਹਮ ਦੇ ਵਿੱਚ ਪੜਦਾ ਬਣਿਆ ਹੋਇਆ ਸੀ ਜਦੋਂ ਹਉ ਦਾ ਭਾਵ ਟੁੱਟ ਗਿਆ ਬਸ ਫਿਰ ਉਹ ਪਰਮਾਤਮਾ ਦੀ ਜੋਤ ਕਦੇ ਬਿਮਾਰ ਨਹੀਂ ਹੁੰਦੀ ਬੋਲੋ ਸਤਨਾਮ ਨਾਨਕ ਸੋ ਜਨ ਸਦਾ ਅਰੋਗ ਤਾਂ ਤੇ ਗੱਲ ਜਦੋਂ ਅਸੀਂ ਮਾਣ ਤਾਂ ਤੇ ਮਾਣ ਨਾ ਕਰੀਏ ਕਦੇ ਵੀ ਮਾਣ ਨਾ ਕਰੀਏ ਦਾਨੀ ਹੋਣ ਦਾ ਕਦੇ ਵੀ ਮਾਣ ਨਾ ਕਰੀਏ ਹੱਡ ਜੰਮ ਦੀ ਸੁੰਦਰਤਾ ਦਾ ਕਬੀਰ ਸਾਹਿਬ ਵੀ ਕਹਿੰਦੇ ਨੇ ਵਿੱਚ ਵਚਨ ਇੱਕ ਹੋਰ ਆ ਗਿਆ ਕਬੀਰ ਸਾਹਿਬ ਕਹਿੰਦੇ ਕਬੀਰ ਗਰਬਣਾ ਕੀਜੀ ਹੈ ਦੇਹੀ ਦੇਖ ਸੁਰੰਗ ਆਜ ਕਾਲ ਤਜ ਜਾਹੋਂਗੇ ਜਿਉਂ ਕਾਂਚਰੀ ਭਯੰਗ ਕਬੀਰ ਸਾਹਿਬ ਕਹਿੰਦੇ ਸੁੰਦਰ ਦੇਹੀ ਵੇਖ ਕੇ ਮਾਣ ਨਾ ਕਰੀਏ ਕਬੀਰ ਗਰਬਣਾ ਕੀਜੀ ਹੈ ਦੇਹੀ ਦੇਖ ਸੁਰੰਗ ਅੱਜ ਕੱਲ ਤਜ ਜਾਹੋਂਗੇ ਇਹ ਤਾਂ ਅੱਜ ਕੱਲ ਭਾਵ ਥੋੜੀ ਦੇਰ ਲਈ ਨਾ ਭਾਵ ਕੁਝ ਸਮੇਂ ਲਈ ਹੈ ਇਹ ਤਾਂ ਅੱਜ ਕੱਲ ਭਾਵ ਥੋੜੀ ਦੇਰ ਦੇ ਵਿੱਚ ਹੀ ਇਹਨੂੰ ਛੱਡ ਜਾਣਾ ਅੱਜ ਕੱਲ ਤਜ ਜਾਹੋਂਗੇ ਜਿਉਂ ਕਾਂਚਰੀ ਭਜੰਗ ਜਿਵੇਂ ਕਿ ਸੱਪ ਪੁੰਜ ਨੂੰ ਛੱਡ ਜਾਂਦਾ ਇਹਦਾ ਜਿਸ ਕਰਕੇ ਇਹਦਾ ਕਦੇ ਮਾਣ ਨਾ ਕਰੀਏ ਇਹਦਾ ਮਾਣ ਨਾ ਕਦੇ ਕਰੀਏ ਯਾਦ ਰੱਖਿਓ ਜੇ ਚਾਰ ਦਸ ਮਣ ਦਾਣੇ ਹੈ ਤੇ ਚਾਂ ਟਕੇ ਜੋੜ ਲਏ ਮਾਣ ਨਾ ਕਰੀਏ ਪੰਗਤੀ ਵੀ ਯਾਦ ਕਰ ਲਓ ਲੈ ਜਾਓ ਪਕਾ ਕੇ ਲਿਖ ਕੇ ਲੈ ਜਾਓ ਹਿਰਦੇ ਦੀਆਂ ਕਾਪੀਆਂ ਤੇ ਬਾਣੀ ਨੂੰ ਕਾਹੇ ਨਰ ਗਰਭ ਸਥੋਰੀ ਬਾਤ ਤੂੰ ਥੋੜੀ ਜੀ ਗੱਲ ਵਾਸਤੇ ਮਨੁੱਖ ਕਿਉਂ ਮਾਣ ਕਰਦਾ ਮਨ ਦਾ ਸਨਾਜ ਟਕਾ ਚਾਰ ਗਾਂਠੀ ਦਸ ਕਮਣ ਦਾਣੇ ਚਾਰ ਟਕੇ ਤੱਕ ਐਡੋ ਟੇਡੋ ਜਾਤ ਫਤਿਹ ਆਕੜਾ ਕਰ ਦਰਦਾ ਕਿਤੇ ਸੁਖਮਨੀ ਸਾਹਿਬ ਚ ਧਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖੰਦਾ ਅਗਿਆਨ ਜਿਹੜਾ ਧਨ ਦਾ ਤੇ ਭੂਮੀ ਦਾ ਵੀ ਇੰਨੀ ਜ਼ਮੀਨ ਹੈ ਮੇਰੇ ਕੋਲ ਜਾਂ ਇੰਨਾ ਪੈਸਾ ਹੈ ਧਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖੰਦਾ ਅਗਿਆਨ ਉਹ ਤਾਂ ਮੂਰਖੰਨਾ ਤੇ ਅਗਿਆਨੀ ਹੈ ਮੂਰਖੰਨਾ ਤੇ ਅਗਿਆਨੀ ਹੈ ਤਾਂ ਤੇ ਇਹ ਸਾਰੇ ਜਿਹੜੇ ਮਾਣ ਨੇ ਪਿਆਰੇ ਵੀ ਮਾਣ ਛੱਡ ਦਿਓ ਇਹ ਮਾਣ ਛੱਡ ਦਿਓ ਤਾਂ ਤੇ ਫਿਰ ਇਹ ਜੀਵਨ ਦੀ ਜਾਣੀ ਕਿ ਸਫਲਤਾ ਮਾਣ ਕਰ ਲਓ ਸ਼ੁੱਧ ਮਾਣ ਦੂਸਰਾ ਪੁਆਇੰਟ ਵੀ ਥੋੜਾ ਜਿਹਾ ਕਹਿੰਦੇ ਹਾਂ ਹਰ ਗੱਲ ਹੈ ਨਾ ਜਿਹੜੀ ਜੇ ਉਹਦੀ ਠੀਕ ਵਰਤੋਂ ਕੀਤੀ ਜਾਵੇ ਫਿਰ ਤਾਂ ਕੁਝ ਵੀ ਨੀ ਮਾੜਾ ਹੁੰਦਾ ਫਿਰ ਨੀ ਕੁਝ ਮਾੜਾ ਹੁੰਦਾ ਸ਼ੁੱਧ ਮਾਣ ਦਾ ਅਰਥ ਕੀ ਹੈ ਵੀ ਜਾਣੀ ਕਿ ਗੁਰੂ ਨਾਲ ਜੁੜ ਕੇ ਜਾਣੀ ਕਿ ਆਤਮ ਵਿਸ਼ਵਾਸ ਸੈਲਫ ਕੌਨਫੀਡੈਂਸ ਸ਼ੁੱਧ ਮਾਣ ਕੀ ਹੁੰਦਾ ਇਹ ਵੀ ਮੈਂ ਦਰਸਾਂ ਚ ਕਹਿੰਦਾ ਹੁਣ ਮੈਨੂੰ ਐਂ ਨੀ ਪਤਾ ਲੱਗ ਰਿਹਾ ਵੀ ਮੈਨੂੰ ਕਿਵੇਂ ਕਹਾਂ ਸ਼ੁੱਧ ਮਾਣ ਹੁੰਦਾ ਦ੍ਰਿਸ਼ਟਾਂਤ ਹੁੰਦਾ ਸਾਡੇ ਕੋਲ ਕਿਸੇ ਚੱਲ ਖੜਿਆ ਦੀ ਉਦਾਹਰਨ ਲਾ ਲਓ ਆਪਾਂ ਵੀ ਉਹਨੇ ਮਨ ਦੇ ਵਿੱਚ ਨਾ ਸ਼ੁੱਧ ਮਾਣ ਬਣਾ ਲਿਆ ਵੀ ਇਦੋਂ ਪਹਿਲਾਂ ਇਸ ਖੇਡ ਦੇ ਵਿੱਚ ਜਿਹੜਾ ਰਿਕਾਰਡ ਬਣਾਇਆ ਹੋਇਆ ਕਿਸੇ ਨੇ ਵਿਸ਼ਵ ਰਿਕਾਰਡ ਮੈਂ ਇੰਨੀ ਮਿਹਨਤ ਕਰਨੀ ਹੈ ਕਿ ਮੈਂ ਇਹ ਰਿਕਾਰਡ ਤੋੜ ਨਹੀਂ ਤੋੜਨਾ ਬੋਲੋ ਸਤਨਾਮ ਨੋਟ ਕਰਿਓ ਉਹ ਸ਼ੁੱਧ ਮਾਣ ਹੈ ਫਿਰ ਵਰਜਿਸ ਕਰਦਾ ਮਿਹਨਤ ਕਰਦਾ ਪ੍ਰੈਕਟਿਸ ਕਰਦਾ ਅਭਿਆਸ ਕਰਦਾ ਕਹਿੰਦੇ ਰਿਕਾਰਡ ਤੋੜਨਾ ਇਹ ਕੀ ਹੈ ਸ਼ੁੱਧ ਹੈ ਸ਼ੁੱਧ ਤਾਂ ਤੇ ਜਾਂ ਵਿਦਿਆ ਦੇ ਵਿੱਚ ਜਿਵੇਂ ਸ਼ੁੱਧ ਇਹ ਸ਼ੁੱਧ ਹੋਮੇ ਹੁੰਦੀ ਹੈ ਕੰਮ ਵੀ ਬੜੇ ਨੇਪਰੇ ਚੜ੍ਹਦੇ ਇੱਥੋਂ ਫਿਰ ਸ਼ੁੱਧ ਰੂਪ ਚ ਵਰਤੋ ਵੀ ਪਿਛਲੇ ਵਾਰ ਨਾਲੋਂ ਇੱਥੇ ਜਾਣੀ ਕਿਵੇਂ ਰਿਕਾਰਡ ਤੋੜਨੇ ਹੈ ਨੰਬਰ ਹੋਰ ਵੱਧ ਲੈਣੇ ਹੋਰ ਟੌਪ ਕਰਨੇ ਜਾਂ ਫਿਰ ਸ਼ੁੱਧ ਮਾਣ ਏਦਾਂ ਵੀ ਹੁੰਦਾ ਅੰਦਰੋਂ ਸ਼ੁੱਧ ਭਾਵ ਧੰਨੇ ਦੇ ਅੰਦਰ ਸ਼ੁੱਧ ਭਾਵ ਜਾਗਿਆ ਸੀ ਸ਼ੁੱਧ ਮਾਣ ਜਾਗਿਆ ਸੀ ਬਾਣੀ ਦੇ ਵਿੱਚ ਆਉਂਦਾ ਨਾ ਪੜ੍ਹੋ ਸਾਰਾ ਸ਼ਬਦ ਕਹਿੰਦੇ ਗੋਬਿੰਦ 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 ਸੰਧ ਨਾਮ ਦਿਓ ਮਨ ਲੀਨਾ ਆੜ ਦਾਮ ਕੋ ਛਿਪਰੋ ਹੋਇਓ ਲਕੀਨਾ ਬੁਣਨਾ ਤਣਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜੁਲਹਰਾ ਭਇਓ ਗੁਣੀ ਗਹੀਰਾ ਰਵਿਦਾਸ ਭਵੰਤਾ ਢੋਰ ਨੀਤਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਸੈਨਨ ਆਈ ਬੁਤਕਾਰੀ ਉਹ ਘਰ ਘਰ ਸੁਣਿਆ ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ ਇਹ ਵਿਧ ਸੁਣ ਕੇ ਜੱਟ ਰੋ ਉੱਠ ਭਗਤੀ ਲਾਗਾ ਵਿਚਾਰੋ ਨਾ ਇਸ ਗੱਲ ਨੂੰ ਕਹਿੰਦੇ ਇਹ ਗੱਲ ਸੁਣ ਕੇ ਜਿਮੀਦਾਰਾਂ ਦੇ ਘਰੇ ਪੈਦਾ ਹੋਇਆ ਧੰਨਾ ਇਹ ਵੀ ਤਾਂ ਸੁਣ ਕੇ ਜਾ ਕੇ ਕੀ ਸੁਣ ਕੇ ਜੋ ਸੁਣਿਆ ਉਸਨੇ ਵੀ ਸੈਨ ਵੀ ਭਗਤਾਂ ਚ ਗਿਣਿਆ ਗਿਆ ਜਨਮ ਤਾਂ ਨਾਈਆਂ ਦੇ ਘਰ ਦਾ ਹੈ ਜਨ ਪਰ ਪਰਮਾਤਮਾ ਦੀ ਭਗਤੀ ਕਰਦਾ ਜਿਹੜਾ ਉਹੀ ਪਰਮਾਤਮਾ ਨੂੰ ਤੇਰਾ ਲੱਗਦਾ ਰੱਬ ਕਿਸੇ ਦੀ ਜਾਤ ਨਹੀਂ ਵੇਖਦਾ ਇਹ ਤਾਂ ਵੰਡੀਆਂ ਮਨੁੱਖ ਨੇ ਪਾਈਆਂ ਨੋਟ ਕਰਿਓ ਪਰ ਜਦੋਂ ਧੰਨੇ ਨੇ ਵੇਖਿਆ ਵੀ ਜੋ ਪ੍ਰਚਲਿਤ ਗੱਲ ਤਾਂ ਵੀ ਜਾਣੀ ਕਿ ਸੈਨ ਕਹਿੰਦੇ ਨੇ ਵੀ ਨਾਈਆਂ ਦੇ ਜਨਮ ਹੈ ਇੱਥੇ ਤਾਂ ਇੱਦੀ ਕਿਹਾ ਜਾ ਰਿਹਾ ਸੀ ਨਾ ਸਮਾਜ ਵਿੱਚ ਤਾਂ ਤੇ ਫਿਰ ਧੰਨੇ ਨੇ ਸੁਣਿਆ ਵੀ ਕਹਿੰਦੇ ਰਵਿਦਾਸ ਨੂੰ ਵੀ ਕਹਿੰਦੇ ਰੱਬ ਮਿਲਿਆ ਕਹਿੰਦੇ ਸੁਣਦੇ ਆ ਵੀ ਉਹ ਤਾਂ ਚਮਾਰਾਂ ਦੇ ਘਰ ਦਾ ਜਨਮ ਹੈ ਕਹਿੰਦੇ ਉਹ ਕਬੀਰ ਨੂੰ ਵੀ ਰੱਬ ਮਿਲਿਆ ਕਹਿੰਦੇ ਐਵੇਂ ਸੁਣਦੇ ਵੀ ਤੂੰ ਜਲਹਿਆਂ ਦੇ ਘਰ ਦਾ ਜਨਮ ਹੈ ਕਹਿੰਦੇ ਨਾਮਦੇਵ ਨੂੰ ਵੀ ਰੱਬ ਮਿਲਿਆ ਕਹਿੰਦੇ ਉਹ ਐਵੇਂ ਸੁਣਦੇ ਆ ਉਹ ਸ਼ਿੰਬਿਆਂ ਦੇ ਘਰ ਦਾ ਜਨਮ ਹੈ ਧੰਨੇ ਦੇ ਅੰਦਰ ਨਾ ਸਵੈਮਾਨ ਜਾਗ ਪਿਆ ਸ਼ੁੱਧ ਮਾਨ ਪੈਦਾ ਹੋ ਗਿਆ ਕਹਿੰਦਾ ਫਿਰ ਮੈਨੂੰ ਕਹਿੰਦਾ ਫਿਰ ਜਿਮੀਦਾਰ ਨੂੰ ਜੱਟ ਨੂੰ ਮੈਨੂੰ ਕਿਉਂ ਨੀ ਮਿਲ ਸਕਦਾ ਇਹ ਵੀ ਤਾਂ ਸੁਣ ਕੇ ਜੱਟ ਉਹ ਸੁਣਿਆ ਨਾ ਵੀ ਜੁਲਾਹਿਆਂ ਦੇ ਘਰੇ ਜੰਮੇ ਕਬੀਰ ਨੂੰ ਵੀ ਮਿਲ ਗਿਆ ਸੈਨ ਨੂੰ ਵੀ ਮਿਲ ਗਿਆ ਰਵਿਦਾਸ ਨੂੰ ਮਿਲ ਗਿਆ ਕਹਿੰਦਾ ਫਿਰ ਮੈਂ ਜੱਟ ਕਾਹਨੂੰ ਪਿੱਛੇ ਰਹਾਂ ਸਵੈਮਾਨ ਜਾਗ ਪਿਆ ਇਹ ਸ਼ੁੱਧ ਮਾਨ ਨੇ ਇੰਨੀ ਭਗਤੀ ਕਰਾਈ ਕਿ ਧੰਨੇ ਨੂੰ ਵੀ ਰੱਬ ਮਿਲ ਗਿਆ ਬੋਲੋ ਸਤਨਾਮ ਕਹਿੰਦਾ ਜੱਟ ਕਿਉਂ ਪਿੱਛੇ ਰਹੇ ਫਿਰ ਨੋਟ ਕਰਿਓ ਜਾਣੀ ਕਿ ਸ਼ੁੱਧ ਥੋੜਾ ਜਿਹਾ ਸੂਖਸ਼ਮ ਭਾਵ ਹੈ ਇਹ ਅੰਤਰ ਭਾਵ ਸਮਝਿਓ ਇੱਥੇ ਜਾਤਾਂ ਦੇ ਉਹ ਸ਼ੁੱਧ ਮਾਨ ਵਾਲੇ ਆ ਨਾ ਸਵੈਮਾਨ ਉਹਦਾ ਭਾਵ ਵੀ ਜੇ ਕਬੀਰ ਨੂੰ ਰੱਬ ਮਿਲ ਸਕਦਾ ਹੈ ਰਵਿਦਾਸ ਨੂੰ ਮਿਲ ਸਕਦਾ ਹੈ ਸੈਨ ਨੂੰ ਮਿਲ ਰਿਹਾ ਧੰਨਾ ਕਹਿੰਦਾ ਹੁਣ ਸਿੱਧਾ ਸਿੱਧਾ ਸਵਾਲ ਕਹਿੰਦਾ ਫਿਰ ਮੈਨੂੰ ਕਦ ਨੀ ਮਿਲ ਸਕਦਾ ਮੈਨੂੰ ਕਿਉਂ ਨੀ ਮਿਲ ਸਕਦਾ ਮੈਨੂੰ ਵੀ ਮਿਲ ਸਕਦਾ ਹੈ ਮੈਂ ਵੀ ਰੱਬ ਨੂੰ ਮਿਲਣਾ ਜੇ ਕਬੀਰ ਮਿਲ ਲਿਆ ਤਾਂ ਤੇ ਕਹਿਣ ਦਾ ਭਾਵ ਸ਼ੁੱਧ ਮਾਨ ਤਾਂ ਤੇ ਇੰਨੀ ਭਗਤੀ ਕੀਤੀ ਧੰਨੇ ਨੇ ਇਹ ਵੀ ਤਾਂ ਸੁਣ ਕੇ ਜਾ ਕੇ ਉੱਠ ਭਗਤੀ ਲਾਗਾ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਇਹ ਵਿਧੀ ਸੁਣ ਕੇ ਸੁਣਿਆ ਸਾਰਿਆਂ ਦੀ ਗੱਲ ਸੈਨ ਨੂੰ ਮਿਲਿਆ ਸਾਰਾ ਸੁਣ ਕੇ ਕਹਿੰਦੀ ਅੰਦਰ ਵੀ ਮਾਨ ਜਾਗ ਪਿਆ ਵੀ ਮੈਂ ਵੀ ਰੱਬ ਨੂੰ ਮਿਲਿਆ ਇਹਨੂੰ ਮਿਲ ਲੂ ਕਹਿੰਦੇ ਬਸ ਫਿਰ ਲੱਗ ਗਿਆ ਭਗਤੀ ਕਰਨ ਤਾਂ ਤੇ ਕਹਿਣ ਦਾ ਭਾਵ ਇੱਦਾਂ ਸ਼ੁੱਧ ਜਾਣੀ ਕਿ ਹੋਣਾ ਚਾਹੀਦਾ ਕਿਤੇ ਸ਼ੁੱਧ ਮਾਨ ਗੁਰੂ ਸਾਹਿਬ ਨੇ ਵੀ ਆਪਾਂ ਨੂੰ ਸਿਖਾਇਆ ਉੱਧਰ ਵੀ ਤਾਂ ਦੇ ਸਾਰੀ ਗੱਲ ਸਮਝ ਆ ਜਾਵੇ ਇੱਕ ਹੁੰਦਾ ਫੋਕਾ ਮਾਨ ਛੱਡਣਾ ਯਾਦ ਰੱਖਿਓ ਕੱਚਾ ਕੱਚਾ ਮਾਨ ਸੁੰਦਰਤਾ ਦਾ ਅਮੀਰ ਪਾਣੀ ਦਾ ਲੀਡਰਸ਼ਿਪ ਦਾ ਸਾਰਾ ਵਿਚਾਰ ਲਿਆ ਇੱਕ ਹੁੰਦਾ ਕੋਈ ਚੰਗੇ ਪਾਸੇ ਕੋਈ ਜਿਸ ਤਰ੍ਹਾਂ ਕਿ ਹੁਣ ਇਹ ਧੰਨੇ ਦਾ ਕੀ ਬਣ ਗਿਆ ਉਹ ਬਣ ਗਈ ਨਾ ਬਸ ਸੱਚੋ ਬਾਣੀ ਦਾ ਅਰਥ ਵਿੱਚ ਕਲੀਅਰ ਹੋ ਜਾਂਦਾ ਬਾਣੀ ਚ ਲਿਖਿਆ ਹਉਮੈ ਦੀਰਘ ਰੋਗ ਹੈ ਪਰ ਨਾਲ ਕੀ ਲਿਖਿਆ ਦਾਰੂ ਪੀ ਸਮਾਹੇ ਹਉਮੈ ਦੀਰਘ ਰੋਗ ਹੈ ਭਾਵ ਕਿ ਮੈਂ ਮੇਰੀ ਬਣ ਜਾਵੇ ਆਈ ਐਂਡ ਮਾਈ ਜਿਹਨੂੰ ਕਹੋ ਆਪਾਂ ਹੰਗਤਾ ਮਮਤਾ ਇਹ ਬੜਾ ਵੱਡਾ ਰੋਗ ਹੈ ਪਰ ਇਹਦੇ ਵਿੱਚ ਹੀ ਦਵਾਈ ਹੈ ਭਾਵ ਜੇ ਬੰਦਾ ਇਸਨੂੰ ਆਤਮ ਵਿਸ਼ਵਾਸ ਬਣਾ ਕੇ ਬੜੀ ਦ੍ਰਿੜਤਾ ਲਗਨ ਦੇ ਨਾਲ ਚੰਗੇ ਪਾਸੇ ਪੈ ਜਾਵੇ ਤਾਂ ਇਹ ਹਉਮੈ ਦਾਰੂ ਬਣ ਜਾਂਦੀ ਹੈ ਬੋਲੋ ਸਤਨਾਮ ਦੋ ਨੇ ਇਹ ਨੋਟ ਕਰ ਲਏ ਹਉਮੈ ਦੀਰਘ ਰੋਗ ਹੈ ਦਾਰੂ ਵੀ ਸਮਾਹੇ ਜਿਵੇਂ ਸਾਖੀਆਂ ਨੀ ਹੁੰਦਾ ਜ਼ਹਿਰ ਹੁੰਦੀ ਹੈ ਜੇ ਇਸ ਨੂੰ ਸੋਧ ਲਏ ਭਲਾ ਕੋਈ ਜਾਣੀ ਕਿ ਵੈਦ 32 ਰੋਗਾਂ ਦੀ ਦਵਾਈ ਬਣ ਜਾਂਦਾ ਉਦਾਹਰਨ ਨਾਲ ਗੱਲ ਸਮਝ ਆਈ ਜਾਂਦੀ ਹੈ ਦੋਨੇ ਚੀਜ਼ਾਂ ਨੇ ਨਾ ਕਿਵੇਂ ਜੇ ਇਹ ਜਿਹੜਾ ਹੰਕਾਰ ਹੈ ਮਾੜਾ ਭਾਈ ਹਉਮੈ ਬਹੁਤ ਮਾੜੀ ਹੈ ਪਰ ਇਹਨੂੰ ਸੋਧ ਲਿਆ ਜਾਵੇ ਤਾਂ ਇਹ ਦਵਾਈ ਬਣ ਜਾਂਦੀ ਹੈ ਬੋਲੋ ਸਤਨਾਮ ਇਹ ਦਵਾਈ ਬਣ ਜਾਂਦੀ ਹੈ ਫਿਰ ਬੜੇ ਬੜੇ ਕੰਮ ਨੇਪਰੇ ਚੜ੍ਹਦੇ ਜੀ ਬੜੀਆਂ ਬੜੀਆਂ ਪ੍ਰਾਪਤੀਆਂ ਇਸ ਦੇ ਸਹਾਰੇ ਹੁੰਦੀਆਂ ਫਿਰ ਇਸ ਦੇ ਸਹਾਰੇ ਬੜੀਆਂ ਬੜੀਆਂ ਪ੍ਰਾਪਤੀਆਂ ਹੁੰਦੀਆਂ ਜਿਹੜੀਆਂ ਬੜੇ ਬੜੇ ਮਾਰ ਕੇ ਜ਼ਿੰਦਗੀ ਚ ਮਾਰੇ ਜਾਂਦੇ ਹੈ ਇਹ ਸ਼ੁੱਧ ਮਾਨ ਦੇ ਨਾਲ ਹੀ ਮਾਰੇ ਜਾਂਦੇ ਹੈ ਸ਼ੁੱਧ ਮਾਨ ਤੇ ਗੁਰੂ ਸਾਹਿਬ ਨੇ ਕੀ ਕਿਹਾ ਸ਼ੁੱਧ ਮਾਨ ਦੇ ਵਿੱਚ ਆਪਣਾ ਨਾਂ ਲੈ ਕੇ ਆਪ ਕਹਿਣਾ ਇਹ ਕੀ ਹੁੰਦਾ ਆਤਮ ਵਿਸ਼ਵਾਸ ਹੁੰਦਾ ਤੇ ਆਪ ਸਿਖਾਇਆ ਕਿੱਦਾਂ 1,25,000 ਸੇ ਏਕ ਲੜਾਉ ਤਵੈ ਗੋਬਿੰਦ ਸਿੰਘ ਨਾਮ ਕਹਾਉ ਕੀ ਇਹ ਤੇ ਸ਼ੁੱਧ ਮਾਨ ਕਹੋ ਇਹਨੂੰ ਆਤਮ ਵਿਸ਼ਵਾਸ ਸੈਲਫ ਕੌਨਫੀਡੈਂਸ ਨਾਲ ਗੁਰੂ ਜੀ ਨੇ ਕਿਹਾ ਕਿ ਐਸਾ ਖਾਲਸਾ ਐਸਾ ਜਾਗਿਆ ਮਨੁੱਖ ਪੈਦਾ ਕਰਨਾ ਜਿਹੜਾ ਕੱਲਾ ਜਾਣਾ 1,25,000 ਨਾਲ ਟਕਰਾ ਜਾਇਆ ਕਰੂਗਾ ਬੋਲੋ ਸਤਨਾਮ 1,25,000 ਸੇ ਏਕ ਲੜਾਉ ਇਹ ਦੋਨੇ ਪਾਸੇ ਭਾਵ ਹੁੰਦੇ ਆ ਇੱਕ ਪਾਸੇ ਚਮਕੌੜ ਦੀ ਗੜੀ ਦੇ ਵਿੱਚ 6-6 ਸਿੰਘ ਭੇਜੇ 1,00,000 ਦੇ ਮੁਕਾਬਲੇ ਦੇ ਉੱਤੇ ਸਮਰਪਣ ਨਹੀਂ ਕੀਤਾ ਹਥਿਆਰ ਨਹੀਂ ਛਿੱਟੇ ਨੋਟ ਕਰਿਓ ਦੂਜਾ ਅੰਤਰ ਭਾਵ ਕੀ ਹੁੰਦਾ ਇਹਦਾ ਦੋਨੇ ਪਾਸੇ ਕਿ ਐਡਾ ਜਾਗਿਆ ਮਨੁੱਖ ਪੈਦਾ ਕਰਨਾ ਵੀ ਮੰਨ ਲਓ 1,25,000 ਬੰਦਾ ਇੱਕ ਪਾਸੇ ਖੜਾ ਹੋਵੇ 1,25,000 ਇੱਕ ਪਾਸੇ ਖਾਲਸਾ ਖੜਾ ਸਿੰਘ ਖੜਾ ਜਾਣੀ ਕਿ ਉਹ ਡੋਲੂ ਨੀ ਵੀ ਕਿਤੇ ਮੈਂ ਕੱਲਾ ਗਲਤ ਨਾ ਹੋਵਾਂ ਇਹ ਇੱਕ ਪਾਸੇ ਨੇ ਸਾਰੇ ਨਹੀਂ ਉਹਨੂੰ ਆਤਮ ਵਿਸ਼ਵਾਸ ਹੈ ਗੁਰੂ ਦੀ ਜੁੜੀ ਨਾਲ ਗੁਰੂ ਦੀ ਬਾਣੀ ਨਾਲ ਜੁੜਿਆ ਮਨੁੱਖ ਉਹ ਸਿਧਾਂਤ ਤੇ ਇਕੱਲਾ ਹੀ ਖੜਾ ਰਹੂਗਾ ਗੁਰੂ ਨੂੰ ਅੰਗ ਸੰਗ ਜਾਣ ਕੇ ਵੀ ਗੁਰ ਮੇਰਾ ਸੰਗ ਸਦਾ ਹੈ ਨਾਲੇ ਉਹ 1,25,000 ਬੰਦੇ ਦੇ ਇਕੱਠ ਤੋਂ ਘਬਰਾਉਂਦਾ ਨੀ ਬੋਲੋ ਸਤਨਾਮ ਕੋਈ ਨੀ ਸਮਝੌਤਾ ਕਰੂ ਵੀ 1,25,000 ਇੱਕ ਪਾਸੇ ਮੈਂ ਵਿੱਚ ਹੀ ਰਲ ਜਾ ਨਾ 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 1,25,000 ਤੇ ਇੱਕ ਲੜਾਊ ਉਹਦੇ ਅੰਦਰ ਆਤਮ ਵਿਸ਼ਵਾਸ ਹੈ ਵੀ 1,25,000 ਗਲਤ ਹੈ ਮੈਂ ਠੀਕ ਹੈ ਬੋਲੋ ਸਤਨਾਮ ਸ਼ੁੱਧ ਮਨ ਹੋਣਾ ਚਾਹੀਦਾ ਵੀ 1,25,000 ਗਲਤ ਨੇ ਮੈਂ ਗੁਰੂ ਦੇ ਸਿਧਾਂਤ ਤੇ ਠੀਕ ਹੈ ਉਹ 1,25,000 ਦੇ ਮੁਕਾਬਲੇ ਇਕੱਲਾ ਇੱਕ ਪਾਸੇ ਖੜਾ ਰਹੂਗਾ ਘਬਰਾਓ ਨੀ ਵੀ ਤੇਰੇ ਨੇ ਇੱਕ ਪਾਸੇ ਨੇ ਸਾਰੇ ਰਹਿਣ ਰਹਿਣ ਇਹ ਤਾਂ ਸੱਚ ਦੇ ਗਾਹ ਤਾਂ ਵਿਰਲੇ ਵਿਰਲੇ ਹੁੰਦੇ ਨੇ ਹੈ ਨੇ ਵਿਰਲੇ ਨਾ ਹੀ ਘਨੇ ਫੈਲ ਫੱਕੜ ਸੰਸਾਰ ਤਾਂ ਤੇ 1,25,000 ਤੋਂ 1,25,000 ਬੰਦਾ ਇੱਕ ਪਾਸੇ ਜਾਵੇ ਗੁਰੂ ਨਾਲ ਜੁੜਿਆ ਮਨੁੱਖ ਸਿੰਘ ਖਾਲਸਾ ਜਾਗਿਆ ਮਨੁੱਖ 1,25,000 ਦੇ ਪਿੱਛੇ ਨਹੀਂ ਜਾਂਦਾ ਕਿਉਂਕਿ ਗੁਰੂ ਦਾ ਜਾਗਿਆ ਮਨੁੱਖ ਭੇਡ ਚਾਲ ਨਹੀਂ ਕਰਦਾ ਬੋਲੋ ਸਤਨਾਮ ਭੇਡ ਚਾਲ ਨਹੀਂ ਕਰਦਾ ਇਹ ਤਾਂ ਅੰਤਰ ਭਾਵ ਦੱਸਿਆ ਬਹੁਤੇ ਕੀ ਹੈ ਇਕੱਠ ਦੇਖ ਕੇ ਹਿਪਨੋਟਾਈਜ਼ ਹੋ ਉਹਨੂੰ ਪਤਾ ਹੈ ਤਾਂ ਤੇ ਰਹੋ ਵਿਚਾਰ ਤਾਂ ਤੇ ਏਦਾਂ ਇਕੱਠ ਦੇਖ ਕੇ ਹਿਪਨੋਟਾਈਜ਼ ਨਹੀਂ ਹੁੰਦਾ ਕਹਿਣ ਦਾ ਭਾਵ ਕੀ ਅੰਤਰ ਭਾਵ ਇਹਦਾ 1,25,000 ਦੇਖ ਲੜਾਊ ਵੀ ਗੁਰੂ ਸਾਹਿਬ ਕਹਿੰਦੇ ਪਰ 1,25,000 ਦੇ ਉਹ ਟਕਰਾ ਜਾਂਦਾ ਉਹ 1,25,000 ਨੂੰ ਦੇਖ ਕੇ ਜਾਣੀ ਕਿ ਏਦਾਂ ਜਾਣੀ ਕਿ ਇਸ ਭਾਵ ਚ ਨਹੀਂ ਆਉਂਦਾ ਵੀ ਕਿਤੇ ਮੈਂ ਗਲਤ ਨਾ ਹੋਵਾਂ ਇਹ 1,25,000 ਕਿਤੇ ਠੀਕ ਨਹੀਂ ਰਹੀ ਉਹ ਸਿਧਾਂਤ ਤੇ ਖੜਾ ਕਹਿੰਦਾ ਨਹੀਂ ਇਹ 1,25,000 ਗਲਤ ਹੈ ਮੈਂ ਠੀਕ ਹੈ ਇਹ ਸ਼ੁੱਧ ਮਾਨ ਹੈ ਇਹ ਸ਼ੁੱਧ ਮਾਨ ਹੈ ਤਾਂ ਤੇ ਇੰਨਾ ਜਾਗਿਆ ਹੋਵੇ ਮਨੁੱਖ ਤੇ ਨਹੀਂ ਦੁਨੀਆਂ ਭੇਡ ਚਾਲ ਕਰਦੀ ਹੈ ਨਾ ਭੇਡ ਚਾਲ ਨਹੀਂ ਕਰਦੀ ਜਾਂ ਦੁਨੀਆਂ ਇਕੱਠ ਵੇਖਦੀ ਹੈ ਇਕੱਠ ਠੀਕ ਹੈ ਦੁਨਿਆਵੀ ਕੰਮਾਂ ਦੇ ਵਿੱਚ ਬਹੁ ਮਤ ਵੇਖੀ ਜਾਂਦੇ ਕੁਛ ਦੇਖੀ ਜਾਂਦੀ ਹੈ ਪਰ ਪਰਮਾਰਥ ਮਾਰਗ ਹੈ ਜਿਹੜਾ ਇਕੁਆਲਿਟੀ ਦਾ ਮਾਰਗ ਹੈ ਇਹ ਇੱਥੇ ਗੁਣਾਂ ਦੀ ਗੱਲ ਹੈ ਗੁਣਾਂ ਦੀ ਗੱਲ ਇਹ ਬਹੁ ਮਤ ਤਾਂ ਦੁਨਿਆਵੀ ਕੰਮਾਂ ਚ ਹੈ ਜਾਂ ਅੰਤਰ ਭਾਵ ਕਹਿੰਦੇ ਬਹੁ ਮਤ ਦਾ ਕੀ ਹੈ ਬਹੁ ਮਤ ਤਾਂ ਮਰੀਜ਼ਾਂ ਦੀ ਹੁੰਦੀ ਹੈ ਹੁਣ ਡਾਕਟਰ ਮਰੀਜ਼ਾਂ ਦੇ ਮਗਰ ਤੱਕ ਤੇ ਲੱਗ ਨਾ ਜਾਵੇ ਬੋਲੋ ਸਤਨਾਮ ਵੋਟਾਂ ਤਾਂ ਮਰੀਜ਼ਾਂ ਦੀਆਂ ਜ਼ਿਆਦਾ ਹੁੰਦੀਆਂ ਫਿਰ ਡਾਕਟਰ ਮਰੀਜ਼ਾਂ ਮਗਰ ਲੱਗੇ ਵੀ ਜੋ ਮਰੀਜ਼ ਕਹਿੰਦੇ ਡਾਕਟਰ ਉਹ ਕਰੇ ਕਹੇ ਕਰੇ ਹੈ ਨਹੀਂ ਕਿ ਅਸੀਂ ਸਮਝਣਾ ਹਰ ਗੱਲ ਜਿਵੇਂ ਪਹਿਲਾਂ ਚੱਲਿਆ ਸੀ ਮਾਇਆ ਜ਼ਹਿਰ ਵੀ ਅੰਮ੍ਰਿਤ ਵੀ ਹੈ ਇਹ ਇਵੇਂ ਜਿਹਾ ਇੱਕ ਮਾਣ ਹੈ ਜ਼ਹਿਰ ਵੀ ਅੰਮ੍ਰਿਤ ਵੀ ਹੈ ਇਹੀ ਜਾਣੀ ਕਿ ਫੋਕਾ ਮਾਣ ਤਾਂ ਇਹੀ ਜ਼ਹਿਰ ਹੈ ਇਹੀ ਮਾਣ ਸ਼ੁੱਧ ਹੋ ਜਾਵੇ ਇਹੀ ਅੰਮ੍ਰਿਤ ਹੈ ਬੜੇ ਬੜੇ ਮਾਰ ਕੇ ਬੜੀਆਂ ਬੜੀਆਂ ਪ੍ਰਾਪਤੀਆਂ ਹੁੰਦੀਆਂ ਨੇ ਬੜੀਆਂ ਬੜੀਆਂ ਤਾਂ ਤੇ ਰਹੋ ਵਿਚਾਰ ਗੱਲ ਕਿੱਥੇ ਚੱਲੀ ਸੀ ਹਉਮੈ ਦੀਰਘ ਰੋਗ ਹੈ ਦਾਰੂ ਵੀ ਸਮਾਹੇ ਵਿੱਚ ਹੀ ਇਹਦੇ ਤਾਂ ਇਹਨੂੰ ਦਾਰੂ ਬਣਾ ਕੇ ਵਰਤ ਲਓ ਫਿਰ ਸ਼ੁੱਧਤਾ ਭਾਵ ਕਿਤੇ ਗੁਰੂ ਸਾਹਿਬ ਨੇ ਪਹਾੜੀਆਂ ਨੂੰ ਵੀ ਬੜੇ ਜਾਣੀ ਕਿ ਸ਼ੁੱਧ ਮਾਣ ਦੇ ਨਾਲ ਕਿਹਾ ਸੀ ਜਦੋਂ ਆਏ ਸੀ ਨਾ ਪਹਾੜੀਏ ਉਹ ਪਤਾ ਕੀ ਕਹਿੰਦੇ ਆ ਕੇ ਕਹਿੰਦੇ ਤੁਸੀਂ ਤਾਂ ਜੀ ਆਹ ਝਿਓਰ ਨਾਈ ਛਿੰਬੇ ਚਮਾਰ ਇਹ ਤੁਸੀਂ ਤਾਂ ਪੰਜਾਤਾਂ ਜੀਆਂ ਇਕੱਠੀਆਂ ਕਰ ਲਈਆਂ ਅਕੜ ਸੀ ਨਾ ਉਹਨਾਂ ਨੂੰ ਅਸੀਂ ਵੀ ਸਿੰਘ ਸੱਜ ਜਾਂਦੇ ਹਾਂ ਸਾਨੂੰ ਨਾ ਇਹਨਾਂ ਪੰਜਾਤਾਂ ਜੀਆਂ ਨਾਲ ਉਹਨਾਂ ਆਡਾ ਮਰਤ ਛਕਾ ਆ ਪਹਾੜੀਏ ਕਹਿੰਦੇ ਤੁਸੀਂ ਤੇ ਝਿਓਰ ਨਾਈ ਛਿੰਬੇ ਚਮਾਰ ਇਕੱਠੇ ਕਰ ਲਏ ਅਸੀਂ ਵੀ ਸਿੰਘ ਸਿੱਖ ਬਣ ਜਾਂਦੇ ਸਾਨੂੰ ਆਡਾ ਮਰਤ ਛਕਾ ਦਿਓ ਗੁਰੂ ਜੀ ਕਹਿੰਦੇ ਹੁਣ ਉੱਥੇ ਕੀ ਹੈ ਸ਼ੁੱਧ ਮਾਨ ਸਿਧਾਂਤ ਕਰੋਸ ਵੀ ਹੁੰਦਾ ਇੱਕ ਤਾਂ ਗੁੱਸਾ ਹੁੰਦਾ ਕ੍ਰੋਧ ਹੁੰਦਾ ਇੱਕ ਸਿਧਾਂਤ ਤੋਂ ਜੇ ਪਾਸੇ ਗੱਲ ਕਰੇ ਤਾਂ ਸਿਧਾਂਤ ਨਾਲ ਸਮਝੌਤਾ ਕੋਈ ਨੀ ਰੋਸ ਪ੍ਰਗਟ ਕਰਨਾ ਉੱਥੇ ਗੁਰੂ ਜੀ ਨੇ ਸਖ਼ਤ ਰੋਸ ਕੀਤਾ ਉਹਨਾਂ ਤੇ ਸਖ਼ਤ ਰੋਸ ਗੁੱਸਾ ਹੋ ਰਿਹਾ ਜਦ ਰੱਖਿਓ ਜਦੋਂ ਕਿਹਾ ਨਾ ਗੁਰੂ ਸਾਹਿਬ ਕਹਿੰਦੇ ਜਾਓ ਜਾਤ ਦੇ ਹੰਕਾਰੀਓ ਸਾਨੂੰ ਨੀ ਲੋੜ ਤੁਹਾਡੇ ਵਰਗਿਆਂ ਦੀ ਸਿੱਖ ਬਣ ਕੇ ਕਿਹੜਾ ਤੁਸੀਂ ਰੰਗ ਲਾ ਦਿਓਗੇ ਜੋ ਤੁਸੀਂ ਜਾਤ ਦਾ ਹੰਕਾਰ ਛੱਡਣ ਨੂੰ ਤਿਆਰ ਨਹੀਂ ਜਾਤ ਦੇ ਹੰਕਾਰੀ ਨੂੰ ਸਿੱਖੀ ਵਿੱਚ ਕੋਈ ਥਾਂ ਨਹੀਂ ਜਾਂ ਚਲੇ ਜਾਓ ਅਸੀਂ ਕੋਈ ਗਿਣਤੀ ਨਹੀਂ ਪੂਰੀ ਕਰਨੀ ਬੋਲੋ ਸਤਨਾਮ ਸਾਨੂੰ ਸਿਧਾਂਤ ਪਿਆਰੇ ਹੈ ਅਸੀਂ ਸਿਧਾਂਤ ਕਛੋਟ ਦੇ ਕੇ ਆਪਣੇ ਪਿੱਛੇ ਲੱਗਣ ਵਾਲਿਆਂ ਦੀ ਗਿਣਤੀ ਨੇ ਕੋਈ ਵਧਾਉਣੀ ਗਿਣਤੀ ਨੀ ਕੋਈ ਵਧਾਉਣੀ ਕਿਤੇ ਕਹਾ ਉੱਡ ਜਾਓ ਇੱਥੋਂ ਸਾਨੂੰ ਨੀ ਲੋੜ ਇਹੋ ਜਿਹੇ ਸਿੱਖਾਂ ਦੀ ਨਾਲੇ ਜਾਤ ਦਾ ਹੰਕਾਰ ਛੱਡਣ ਤਿਆਰ ਨਹੀਂ ਨਾਲੇ ਕਹਿੰਦੇ ਅਸੀਂ ਸਿੱਖ ਬਣ ਜਾਵੇ ਅੱਡ ਛਕਾ ਦਿਓ ਸਾਨੂੰ ਉੱਡ ਜਾਓ ਇੱਥੋਂ ਨੋਟ ਕਰਿਓ ਨੋਟ ਜੁਰ ਜਿਸ ਵੇਲੇ ਤਾੜ ਦਿੱਤੇ ਕਹਿੰਦੇ ਵਗ ਜਾਓ ਸਾਨੂੰ ਨੀ ਲੋੜ ਸਿੱਖ ਦੀ ਇਹ ਤੁਹਾਡੇ ਵਰਗਿਆਂ ਦੇ ਗਿਣਤੀਆਂ ਦੀ ਜਿਸ ਵੇਲੇ ਲੱਗੇ ਨਾ ਜਾਣ ਤੇ ਗੁਰੂ ਜੀ ਅੰਦਰ ਫਿਰ ਸ਼ੁੱਧ ਮਾਨ ਜਾਗ ਪਿਆ ਸ਼ੁੱਧ ਮਾਨ ਵਿੱਚ ਬੋਲਦੇ ਹਨ ਪਤਾ ਕੀ ਕਹਿੰਦੇ ਜਾਣ ਜੋ ਲੱਗੇ ਜਾਣ ਉਹ ਤਾੜ ਤੇ ਗੁਰੂ ਜੀ ਨੇ ਲੱਗੇ ਨਾ ਜਦੋਂ ਜਾਣ ਜੋ ਜਾਣ ਲੱਗ ਕਹਿੰਦੇ ਗੱਲ ਸੁਣ ਲਓ ਜਿਹਨਾਂ ਨੂੰ ਝਿਓਰ ਨਾਲ ਛਿੰਬੇ ਚ ਮਾਰ ਪਰਖਦੇ ਹੋ ਨਾ ਕਹਿੰਦੇ ਜਾ ਕੀ ਜਾਤ ਗੋਤ ਕੁਲ ਮਾਹੀ ਸਰਦਾਰੀ ਨਾ ਭਈ ਕਦਾਹੀ ਇਨਹੀ ਕੋ ਸਰਦਾਰ ਬਣਾਊ ਤਵੈ ਗੋਬਿੰਦ ਸਿੰਘ ਨਾਮ ਕਹਾਊ। ਕਹਿੰਦੇ ਜਿਨ੍ਹਾਂ ਦੀ ਕੁਲ ਦੇ ਵਿੱਚ ਕੋਈ ਸਰਦਾਰੀ ਦਾ ਸੁਪਨਾ ਨਹੀਂ ਲੈ ਸਕਦਾ ਸੀ, ਕਹਿੰਦੇ ਇਹਨਾਂ ਨੂੰ ਸਰਦਾਰ ਬਣਾ ਕੇ ਗੋਬਿੰਦ ਸਿੰਘ ਕਹਾਊਂਗਾ। ਬੋਲੋ ਸਤਨਾਮ ਕੀ ਹੈ ਜੀ? ਸ਼ੁੱਧ ਮਾਨ। ਇਹਨਾਂ ਨੂੰ ਸਰਦਾਰ ਬਣਾ ਕੇ ਗੋਬਿੰਦ ਸਿੰਘ ਕਹਾਊਂਗਾ। ਤਾਂਤੀ ਤਾਂ ਤਾੜ ਦਿੱਤੇ, ਤਾਂਤੀ ਇੱਦਾਂ ਜਿਹਨੇ ਕਿ ਸੁਰਤ ਦੀ ਚੜ੍ਹਦੀ ਕਲਾ ਦੇ ਵਿੱਚ ਸੱਚ ਦੀ ਗੱਲ ਜ਼ੁਰਤ ਨਾ ਕਰਨੀ, ਇਹ ਨਹੀਂ ਮਾੜੀ। ਜਦ ਰੱਖ ਫਿਰ ਪੁਆਇੰਟ, ਸੁਰਤ ਦੀ ਚੜ੍ਹਦੀ ਕਲਾ ਵਿੱਚ ਸੱਚ ਦੀ ਗੱਲ ਜ਼ੁਰਤ ਨਾ ਕਰਨੀ, ਇਹ ਹੋਣਾ ਚਾਹੀਦਾ, ਇਹ ਹੋਣਾ ਚਾਹੀਦਾ। ਪਰ ਜਿਹੜੇ ਫੋਕੇ ਮਾਣ ਹੈ, ਫੋਕੀਆਂ ਆਕੜੇ, ਪਿਆਰੇ ਛੱਡ ਦਿਓ। ਉਹ ਵਿਚਾਰ ਗੱਲ ਚੱਲੀ ਸੀ ਕਿ ਅਸੀਂ ਗੁਰੂ ਦੇ ਦਰ ਦੇ ਉੱਤੇ, ਉੱਥੋਂ ਅੱਗੇ ਵਿਸਥਾਰ ਹੋਇਆ ਸੀ ਨਾ, ਵੀ ਇਹ ਨਹੀਂ ਚੱਕੀ ਫਿਰਨਾ ਗੁਰੂ ਦੇ ਦਰ ਤੇ ਆਕੜਾ ਵੀ ਮੈਂ ਤਾਂ ਜੀ ਫਲਾਨਾ ਸੂ ਹੈ ਜਾਂ ਮੈਂ ਫਲਾਨਾ ਲੀਡਰ ਹੈ, ਮੈਂ ਫਲਾਨਾ। ਇੱਥੇ ਸਭ ਇੱਕ ਹੈ, ਨਾ ਕੋਈ ਅਮੀਰ ਗਰੀਬ, ਇੱਥੇ ਨਾ ਕੋਈ ਵੱਡਾ ਛੋਟਾ, ਨਾ ਕੋਈ ਊਚ ਨੀਚ ਛੂਤ ਛਾਤ ਭਿੱਟ ਦੀ ਗੱਲ। ਇੱਥੇ ਸਾਰਾ ਸੰਗਤ ਇਸਤਰੀ ਪੁਰਸ਼ ਦਾ ਤੇ ਕੋਈ ਵਿਤਕਰਾ ਨਹੀਂ, ਇਸਤਰੀ ਨੂੰ ਬਰਾਬਰ ਦਾ ਸਤਿਕਾਰ ਹੈ। ਇੱਥੇ ਜਾਣੀ ਕਿ ਸਾਰੀ ਸੰਗਤ ਇੱਕ, ਜਾਣੀ ਕਿ ਗੁਰੂ ਕੀ ਸੰਗਤ ਰੂਪ ਹੈ, ਵਿੱਚ ਸੰਗਤ ਹਰ ਪ੍ਰਭ ਬਸ ਹੈ ਜੀ, ਉਹਦਾ ਭਾਵ ਇੱਥੇ ਰੱਖਿਆ ਜਾਂਦਾ ਹੈ। ਇੱਥੇ ਕਿਸੇ ਮਨੁੱਖ ਦੀ ਫੋਕੀ ਵਡਿਆਈ ਨਹੀਂ ਕੀਤੀ ਜਾਂਦੀ, ਕਿਸੇ ਅਮੀਰ ਦੀ ਜਾਂ ਕਿਸੇ ਲੀਡਰ ਦੀ। ਜਿਹੜੇ ਕਰਦੇ ਹੈ ਉਹ ਪ੍ਰਬੰਧਕ ਲੀਡਰਾਂ ਦੇ ਚਮਚੇ ਹੈ। ਬੋਲੋ ਸਤਨਾਮ। ਜਿਹੜੇ ਗੁਰਦੁਆਰਿਆਂ ਦੇ ਕਰਦੇ ਨੇ ਉਹ ਨਿੱਜੀ ਲੋਭ ਸਵਾਰਥ ਵਾਸਤੇ ਕਰਦੇ ਹੈ, ਜਾਂ ਗੁਰੂ ਕੀ ਗੋਲਕ ਵਿੱਚੋਂ ਕਿਸੇ ਨੂੰ ਸਪੈਸ਼ਲ ਖਾਣੇ ਖਵਾਉਂਦੇ ਅੰਦਰ ਬਹਾ ਕੇ, ਉਹ ਆਪਣੇ ਨਿੱਜੀ ਰਿਲੇਸ਼ਨ ਬਣਾਉਣ ਵਾਸਤੇ ਗੋਲਕ ਗੁਰੂ ਦੀ ਵਰਤਦੇ ਹੈ। ਮੈਂ ਉਹਨਾਂ ਗੁਰੂ ਘਰ ਦੇ ਪ੍ਰਬੰਧਕਾਂ ਨੂੰ ਕੀ ਕਹਿਣਾ ਹੁੰਦਾ, ਇਹ ਗੁਰੂ ਘਰ ਦੀ ਗੋਲਕ ਦੀ ਕਰਪਸ਼ਨ ਕਰ ਰਹੇ ਹੈ। ਬੋਲੋ ਸਤਨਾਮ। ਕਰਪਸ਼ਨ, ਰਿਲੇਸ਼ਨ ਆਪਣੇ ਬਣਾਉਣੇ, ਗੋਲਕ ਗੁਰੂ ਦੀ ਵਰਤਣੀ, ਗੁਰੂ ਦੀ ਵਰਤਣੀ, ਸਪੈਸ਼ਲ ਖਾਣੇ ਕਿਸੇ ਵੱਡੇ ਨੂੰ ਅੰਦਰ ਬਹਾ ਕੇ ਖਵਾਉਣੇ, ਕਾਜੂ ਬਦਾਮ ਫਲਾਨਾ ਧਮਕਾ, ਤਾਂ ਉਹ ਕੀ ਹੈ? ਗੁਰੂ ਦੀ ਗੋਲਕ ਦੀ ਕਰਪਸ਼ਨ ਹੈ। ਕਰਪਸ਼ਨ ਰਿਲੇਸ਼ਨ ਆਪਣੇ ਗੋਲਕ ਗੁਰੂ ਦੀ ਵਰਤਣੀ। ਹਾਂ, ਕੋਈ ਆਪਣੇ ਘਰ ਬੁਲਾ ਕੇ ਕਿਸੇ ਨੂੰ, ਕਿਸੇ ਨਾ ਕਿਸੇ ਨਾਲ ਹੈ, ਉਹਦਾ ਨਿੱਜੀ ਜੀਵਨ ਰਹਿ ਗਿਆ, ਕਿਸੇ ਨੂੰ ਕੋਈ ਆਪਣੇ ਘਰ ਬੁਲਾ ਕੇ ਆਪਣੀ ਜਾਣੀ ਕਿ ਆਮਦਨ ਮੁਤਾਬਕ ਕਿਸੇ ਨੂੰ ਕੁਝ ਛਕਾਵੇ, ਸਾਨੂੰ ਕੋਈ ਇਤਰਾਜ਼ ਨਹੀਂ। ਪਰ ਗੁਰੂ ਦੇ ਦਰ ਦੇ ਉੱਤੇ ਸਾਰੇ ਬਰਾਬਰ ਹੈ। ਇੱਥੇ ਗੁਰੂ ਦੀ ਗੋਲਕ ਚੋਂ ਮਾਇਆ ਕਿਸੇ ਦੇ ਸਪੈਸ਼ਲ ਸਤਿਕਾਰ ਵਾਸਤੇ ਨਹੀਂ ਲੱਗ ਸਕਦੀ। ਬੋਲੋ ਸਤਨਾਮ। ਉਹ ਅਗਲੇ ਦਾ ਪਰਸਨਲ ਹੀ ਮਾਮਲਾ, ਹਰ ਗੱਲ ਨੂੰ ਬੈਲੈਂਸ ਕਰਨਾ ਪੈਂਦਾ ਨਾ। ਉਹ ਅਗਲੇ ਦਾ ਨਿੱਜੀ ਮਾਮਲਾ ਵੀ ਸਾਡੇ ਕੋਲ ਕਿਸੇ ਨੂੰ ਲੀਡਰ ਨੂੰ ਘਰੇ ਲੈ ਗਿਆ ਆਪਦੇ, ਉਹ ਤਾਂ ਨਿੱਜੀ ਮਾਮਲਾ, ਭਾਵੇਂ ਸਾਨੂੰ ਕਿੱਦਾਂ ਜੋ ਮਰਜ਼ੀ ਕਰ ਤੂੰ। ਇੱਥੇ ਨੀ ਵੀ ਲੈ ਜਾਓ ਕਮਰੇ ਚ, ਲੈ ਜਾਓ ਕਮਰੇ ਚ, ਕਾਹਦੇ ਲੈ ਜਾਈਏ ਕਮਰੇ ਚ, ਪੰਗਤ ਚ। ਤੇ ਦਸਵੇਂ ਮਾਫ਼ ਕਰਨਾ, ਤੀਜੇ ਪਾਤਸ਼ਾਹ ਜੀ ਨੇ ਆਪ ਇਸ ਗੱਲ ਸਿਖਾਤੀ, ਅਕਬਰ ਆਇਆ ਨਾ ਜਦੋਂ, ਹਰ ਗੱਲ ਨੂੰ ਗੁਰ ਤੇ, ਹੁਣ ਇਹਦਾ ਗੁਰ ਇਤਿਹਾਸ ਚੋਂ ਪ੍ਰਮਾਣ ਲੈ ਲਓ, ਮੈਂ ਗੁਰਮਤ ਤੋਂ ਬਾਹਰ ਕੁਛ ਨਹੀਂ ਕਹਿ ਰਿਹਾ। ਜੋ ਵਰਤੀਆਂ ਗੱਲਾਂ ਗੁਰੂ ਘਰ ਵਿੱਚ, ਜਦੋਂ ਅਕਬਰ ਆਇਆ ਤੇ ਗੁਰਸਿੱਖ ਆਏ ਭੱਜ ਗਏ, ਕਹਿੰਦੇ ਮਹਾਰਾਜ ਅਕਬਰ ਆਇਆ, ਅਕਬਰ ਆਇਆ, ਤਾਂ ਕੀ ਹੋ ਗਿਆ? ਇਹ ਤਾਂ ਗੁਰੂ ਨਾਨਕ ਦਾ ਦਰ ਹੈ, ਜਿਹੜਾ ਮਰਜ਼ੀ ਆ ਜੀ। ਬੋਲੋ ਸਤਨਾਮ। ਵੀ ਕੋਈ ਨੀ, ਉਹ ਸਪੈਸ਼ਲ ਨੀ, ਕੋਈ ਕਹਿਣ ਦਾ ਭਾਵ ਸੀ ਵੀ ਤਾਂ ਕੀ ਹੋਵੇ, ਕਹਿੰਦੇ ਕੋਈ ਨੀ ਪੰਗਤ ਚ ਲੈ ਜਾਓ, ਦੱਸ ਦਿਓ ਉਹਨੂੰ ਗੁਰੂ ਨਾਨਕ ਦੇ ਘਰ ਦਾ ਸਿਧਾਂਤ, ਵੀ ਪਹਿਲਾਂ ਪੰਗਤ ਚ ਬੈਠ ਕੇ ਪ੍ਰਸ਼ਾਦਾ ਛਕੋਗੇ ਜੀ, ਦਰਸ਼ਨ ਤਾਂ ਬਾਅਦ ਚ ਹੋਣਗੇ। ਬੋਲੋ ਸਤਨਾਮ। ਫਿਰ ਦੱਸਣਾ ਤੇ ਉਹਨੂੰ ਇੱਥੇ ਕਿੱਥੇ ਲਿਹਾਜ਼ ਨੀ ਕਿਸੇ ਨਾ ਸਿਧਾਂਤ ਪ੍ਰਤੀ। ਨੋਟ ਕਰਿਓ, ਜੇ ਹੁਣ ਦੱਸਤਾ ਜਾ ਕੇ ਜੀ ਅਸੂਲ ਐਸ ਘਰ ਦਾ ਜੀ, ਪੰਗਤ ਚ ਬੈਠ ਕੇ ਪ੍ਰਸ਼ਾਦਾ ਛਕੋ ਜੀ, ਪਹਿਲਾਂ ਬਾਅਦ ਵਿੱਚ ਮਿਲਾਪ ਹੋਊਗਾ। ਅਕਬਰ ਉਸ ਪੰਗਤ, ਉਸੇ ਪੰਗਤ ਜਾਂ ਅਕਬਰ ਨੂੰ ਬਹਾਇਆ। ਨੋਟ ਕਰਿਓ, ਇੱਕ ਹਿੰਦੁਸਤਾਨ ਦਾ ਬਾਦਸ਼ਾਹ, ਅੱਜ ਸਾਡੇ ਕੋਲ ਕਿੱਥੇ ਗਏ ਸਾਡੇ ਸਿਧਾਂਤ? ਅੱਜ ਉਹ ਅੱਜ ਇੱਥੇ ਮਾਮੂਲੀ ਜਾਂ ਕੋਈ ਆ ਜੇ ਤੁਸੀਂ ਤੁਰੇ ਫਿਰਦੇ ਨੇ, ਅੰਦਰ ਲੈ ਜਾਓ, ਅੰਦਰ ਲੈ ਜਾਓ, ਅੰਦਰ ਲੈ ਜਾਓ, ਕਿੱਥੇ ਸਾਡੀ ਸਿੱਖੀ ਅੱਜ? ਗੁਰੂ ਘਰਾਂ ਦੇ ਪ੍ਰਬੰਧਕ ਨੋਟ ਕਰ ਲਓ, ਪ੍ਰਬੰਧ ਨੂੰ ਜ਼ਿੰਮੇਵਾਰੀ ਹੁੰਦੀ ਹੈ, ਖਬਰਦਾਰ ਹੋ ਜਾਓ ਜੇ ਗੁਰੂ ਦੀ ਗੋਲਕ ਦੇ ਵਿੱਚੋਂ ਕੋਈ ਪੈਸਾ ਕਿਸੇ ਨੂੰ ਸਪੈਸ਼ਲ ਖਵਾਉਣ ਵਾਸਤੇ ਲਾਇਆ ਤਾਂ, ਗੁਰੂ ਦੀ ਗੋਲਕ ਦੇ ਵਿੱਚੋਂ ਤਦੇ ਤੇਰੇ ਪਿਓ ਦੀ ਮਾਇਆ ਨਾ, ਇਹ ਚੱਕ ਕੇ ਜਿਹਨੂੰ ਮਰਜ਼ੀ ਕਾਜੂ ਬਦਾਮਾਂ ਤੇ ਲਾ ਦਿਓ, ਚੱਕ ਕੇ ਜਿਹਨੂੰ ਮਰਜ਼ੀ ਸਪੈਸ਼ਲ ਖਾਣਿਆਂ ਤੇ ਲਾ ਦਿਓ। ਤਾਂ ਤੇ ਇਹਨਾਂ ਗੱਲਾਂ ਸਿੱਖੋ, ਸਿੱਖੀ ਸਿੱਖੋ ਕੀ ਹੈ। ਤਾਂ ਤੇ ਹੁਣ ਜਿਸ ਵੇਲੇ ਅਕਬਰ ਨੇ ਕਹਿਣ ਦਾ ਭਾਵ ਉਸੇ ਪੰਗਤ ਵਿੱਚ ਪ੍ਰਸ਼ਾਦਾ ਛਕਿਆ, ਗੁਰੂ ਜੀ ਨੇ ਨੀ ਕਿਹਾ ਵੀ ਅੰਦਰ ਲੈ ਜਾਓ ਤੇ ਸਪੈਸ਼ਲ ਖਾਣੇ ਖਵਾਓ। ਬੋਲੋ ਸਤਨਾਮ। ਐਂ ਕਿਹਾ ਪੰਗਤ, ਐਂ ਨੀ ਕਿਹਾ ਅੰਦਰ ਲੈ ਜਾਓ, ਅੰਦਰ ਲੈ ਜਾਓ, ਅੰਦਰ ਲੈ ਜਾਓ, ਅੰਦਰ ਲੈ ਜਾਓ, ਐਂ ਨੀ ਕਿਹਾ, ਕਹਿੰਦੇ ਪੰਗਤ ਚ ਲੈ ਜਾਓ। ਤਾਂ ਕੀ ਹੋ ਗਿਆ? ਆ ਗਿਆ ਇੱਥੇ ਤਾਂ ਭਾਵੇਂ ਮਜ਼ਦੂਰ ਵੀ ਰਾਜੇ, ਭਾਵੇਂ ਕੋਈ ਮੰਤਰੀ ਆ ਜਾਏ, ਸਾਨੂੰ ਤਾਂ ਇੱਕੋ ਜਿਹੇ ਹੈ। ਬੋਲੋ ਸਤਨਾਮ। ਨੋਟ ਕਰਿਓ, ਇੱਥੇ ਮਜ਼ਦੂਰ ਵੀਰ ਦਾ ਵੀ ਓਨਾ ਸਤਿਕਾਰ ਹੈ, ਮੰਤਰੀ ਆ ਜੀ ਉਹਨਾਂ ਦਾ ਵੀ ਓਨੇ, ਇਹ ਨਹੀਂ ਵੀ ਸਤਿਕਾਰ ਨੇ ਕੋਈ ਆਕੜ ਹੈ, ਨਹੀਂ ਸਤਿਕਾਰ ਹੈ, ਇੱਕੋ ਜਿਹਾ। ਮਜ਼ਦੂਰ ਦਾ ਵੀ ਮੰਤਰੀ ਦਾ ਵੀ, ਮਜ਼ਦੂਰ ਵੀ ਉੱਥੇ ਬੈਠੂ, ਮੰਤਰੀ ਵੀ ਉੱਥੇ ਬੈਠੂ, ਦਾਲਾ ਪ੍ਰਸ਼ਾਦਾ ਇੱਕੋ ਜਿਹਾ ਮਿਲੂਗਾ। ਬੋਲੋ ਸਤਨਾਮ। ਮਜ਼ਦੂਰ ਵੀ ਉਹੀ ਦਾਲੇ ਫਲ ਨਸਦਾ, ਮੰਤਰੀ ਵੀ, ਨਜ਼ਾਰਾ ਤਾਂ ਫੇਰ ਹੀ ਆਊਗਾ, ਫਿਰ ਹੀ ਪਤਾ ਲੱਗਦਾ ਵੀ ਆਹ ਦਰ ਗੁਰੂ ਨਾਨਕ ਦਾ, ਆਹ ਦਰ ਬਾਬੇ ਨਾਲ। ਤਾਂ ਤਾਂ ਬਾਬੇ ਨਾਨਕ ਦਾ ਦਰ ਕਿਹਾ ਜਾਂਦਾ। ਤਾਂ ਉਹ ਧਾਰਨਾ ਵਿੱਚ ਵੀ ਇਹ ਭਾਵ ਨੂੰ ਪੜ੍ਹ ਦੇਵਾਂ।
ਉੱਚਾ ਦਰ ਬਾਬੇ ਨਾਨਕ ਦਾ, ਉੱਚਾ ਦਰ ਬਾਬੇ ਨਾਨਕ ਦਾ, ਸੁਣ ਕੇ ਆਇਆ। ਉੱਚਾ ਦਰ ਬਾਬੇ ਨਾਨਕ ਦਾ, ਉੱਚਾ ਦਰ ਬਾਬੇ ਨਾਨਕ ਦਾ, ਸੁਣ ਕੇ ਆਇਆ। ਉੱਚਾ ਦਰ ਬਾਬੇ ਨਾਨਕ ਦਾ, ਉੱਚਾ ਦਰ ਬਾਬੇ ਨਾਨਕ ਦਾ,
ਫਿਰ ਕੁਝ ਹੋਵੇ ਫਿਰ ਹੀ ਉੱਚਾ ਦਰ ਨਾ। ਜੇ ਆਪਾਂ ਸੂਲ ਗੁਰੂ ਨਾਨਕ ਘਰ ਦੇ ਜਾਣੀ ਕਿ ਲਾਗੂ ਨਹੀਂ ਕਰ ਰਹੇ ਤੇ ਇਕੱਲਾ ਸਟੇਜਾਂ ਤੇ ਕਹੀ ਜਾਵਾਂਗੇ ਉੱਚਾ ਦਰ, ਫਿਰ ਨਹੀਂ ਗੱਲ ਬਣਨੀ। ਸਿਧਾਂਤਾਂ ਕਰਕੇ ਉੱਚਾ ਇਹ ਦਰ, ਸਿਧਾਂਤਾਂ ਕਰਕੇ ਦਰ ਉੱਚਾ। ਉੱਚੇ ਦਰ ਤੇ ਇੱਕ ਪੁਆਇੰਟ ਪੈ ਜਾਵਾਂ ਮੌਕੇ ਤੇ, ਆ ਮੈਂ ਰਹਿ ਨਹੀਂ ਸਕਦਾ, ਉਹ ਵੀ ਕਹੀ ਬਿਨਾਂ ਹੋਣਾ। 84 ਦੇ ਅਟੈਕ ਤੋਂ ਬਾਅਦ ਠੀਕ ਹੈ, ਜ਼ਖਮ ਅੱਲੇ ਹੁੰਦੇ ਨੇ, ਬਣਿਆ ਹੁੰਦਾ ਮਾਹੌਲ ਉਸ ਵੇਲੇ। ਪਰ ਜਿਸ ਵੇਲੇ ਕੁਝ ਕੁ ਦਿਨਾਂ ਦੇ ਬਾਅਦ ਇੰਦਰਾ ਗਾਂਧੀ ਆ ਗਈ ਅੰਮ੍ਰਿਤਸਰ, ਜਦੋਂ ਇੰਦਰਾ ਗਾਂਧੀ ਆ ਗਈ ਥੋੜੇ ਦਿਨਾਂ ਬਾਅਦ ਹੀ, ਜਿਸ ਵੇਲੇ ਉਹ ਹਰਿਮੰਦਰ ਸਾਹਿਬ ਦੇ ਵਿੱਚ ਗਈ ਨਾ ਮੱਥਾ ਟੇਕਿਆ, ਉਸ ਵੇਲੇ ਦੇ ਹੈੱਡ ਗ੍ਰੰਥੀ ਮੇਰਾ ਖਿਆਲ ਸਾਹਿਬ ਸਿੰਘ ਸੀ ਉਹਨਾਂ ਦਾ ਨਾਮ, ਤੁਸੀਂ ਬੈਠੇ ਯਾਦ ਨਹੀਂ ਹੋ ਤੁਹਾਡੇ, ਉਹਨਾਂ ਨੇ ਪ੍ਰਸ਼ਾਦ ਦਿੱਤਾ, ਦੇ ਦਿੱਤਾ ਜਿਸ ਵੇਲੇ। ਬਾਅਦ ਦੇ ਵਿੱਚ ਕੁਝ ਸਿੰਘਾਂ ਨੇ ਤਾੜਨਾ ਕੀਤੀ, ਖੈਰ ਉਸ ਵੇਲੇ ਸੀ ਮਾਹੌਲ ਜ਼ਖਮ ਅੱਲੇ ਸੀ, ਮੈਂ ਪਹਿਲਾਂ ਹੀ ਕਹਿ ਦਿੱਤਾ ਹੁੰਦਾ, ਪਰ ਥੋੜਾ ਜਾਗਿਆ ਵੀ ਹੁੰਦਾ ਅੰਦਰ ਹੋਣਾ ਚਾਹੀਦਾ ਉਸ ਵੇਲੇ, ਯਾਨੀ ਕਿ ਕਾਫੀ ਜਿਸ ਵੇਲੇ ਕਿਹਾ ਵੀ ਤੂੰ ਕਿਉਂ ਵੜਨ ਦਿੱਤੀ ਇੱਥੇ, ਜਾਂ ਪ੍ਰਸ਼ਾਦ ਦਿੱਤਾ ਜਾਂ ਹੋਰ ਕਿੱਦਾਂ। ਉਸ ਵੇਲੇ ਉਹਨੇ ਹੱਥ ਜੋੜ ਕੇ ਕਿਹਾ ਹੈੱਡ ਗ੍ਰੰਥੀ ਨੇ, ਕਹਿਣ ਲੱਗਿਆ ਗੁਰੂ ਨਾਨਕ ਦੇ ਦਰ ਤੇ ਜਦੋਂ ਕੋਈ ਆ ਕੇ ਕਿਸੇ ਨੇ ਮੱਥਾ ਟੇਕ ਦਿੱਤਾ ਨਾ, ਫਿਰ ਇੱਥੋਂ ਪ੍ਰਸ਼ਾਦ ਮਿਲਣਾ ਹੀ ਮਿਲਣਾ। ਬੋਲੋ ਸਤਨਾਮ। ਇੱਥੋਂ ਪ੍ਰਸ਼ਾਦ ਮਿਲਣਾ ਹੀ ਮਿਲਣਾ। ਇਹਨੇ ਆਈ ਹੈ ਗੁਰੂ ਦੇ ਦਰ ਤੇ ਨਮਸਕਾਰ ਕਰਤੀ, ਪ੍ਰਸ਼ਾਦ ਮਿਲਣਾ ਹੀ ਮਿਲਣਾ। ਹਾਂ, ਇਹਦੀ ਕਰਨੀ ਦਾ ਹਿਸਾਬ ਤਾਂ ਕੋਈ ਆਪੇ ਕਰਦਾ ਫਿਰੂਗਾ। ਬੋਲੋ ਸਤਨਾਮ। ਉਹ ਕਰਨੀ ਦਾ ਹਿਸਾਬ ਤਾਂ ਮਿਲਦਾ ਰਹਿੰਦਾ, ਪਰ ਉਹਨੇ ਆਈ ਹੈ ਮੱਥਾ ਟੇਕਿਆ, ਨਾਨਕ ਦਾ ਦਰ, ਇਹ ਗੁਰੂ ਨਾਨਕ ਦਾ ਦਰ ਹੈ। ਭਾਵ ਅਟੈਕ ਤੋਂ ਬਾਅਦ ਆਈ, ਗੁਰੂ ਦੇ ਦਰ ਤੇ ਮੱਥਾ ਟੇਕਿਆ, ਪ੍ਰਸ਼ਾਦ ਮਿਲਿਆ। ਇਹੀ ਇੰਦਰਾ ਗਾਂਧੀ ਜਦੋਂ ਮੰਦਿਰ ਚ ਮੱਥਾ ਟੇਕਣ ਗਈ ਸੀ ਨਾ, ਪੁਜਾਰੀਆਂ ਨੇ ਵੰਡ ਨਹੀਂ ਦਿੱਤੀ ਸੀ, ਕਹਿੰਦੇ ਤੂੰ ਤਾਂ ਪਾਰਸੀ ਮੁਸਲਮਾਨ ਨਾਲ ਵਿਆਹ ਕਰਾਇਆ, ਮੰਦਿਰ ਚ ਨਾ ਬਣੀ। ਬੋਲੋ ਸਤਨਾਮ। ਨੋਟ ਕਰ, ਉੱਚਾ ਦਰ ਬਾਬੇ ਨਾਨਕ ਦਾ। ਇਸੀ ਇੰਦਰਾ ਗਾਂਧੀ ਨੂੰ ਮੰਦਿਰ ਚ ਵੰਡ ਨਹੀਂ ਦਿੱਤਾ ਸੀ, ਨੋਟ ਕਰ ਲਿਓ। ਤਾਂ ਤੇ ਕਹਿਣ ਦਾ ਭਾਵ ਅੰਤਰ ਭਾਵ ਨੂੰ ਸਮਝ ਦੇ, ਸੁਭਾਵ ਚ ਗੱਲ ਕਹੀ ਹੈ। ਇੱਥੇ ਇਹ ਬੜਾ ਵੱਡਾ ਦਰ ਹੈ, ਏਡਾ ਦਰ ਕਿਤੇ ਨਹੀਂ। ਇਹ ਅਲੱਗ ਗੱਲ ਹੈ, ਇਸ ਦਰ ਨੂੰ ਅੱਜ ਬੜੇ ਭੁੱਲਦੇ ਜਾਂਦੇ, ਉਹ ਚ ਵੀ ਖਰਾ ਆਪਾਂ ਸੁਚੇ ਢੰਗ ਨਾਲ ਨਹੀਂ ਦੱਸਿਆ ਕਿਸੇ ਨੂੰ ਗੁਰਮਤ ਨਾਲ ਆਪਣਾ ਵੀ ਕਸੂਰ ਹੈ। ਤਾਂ ਤੇ ਇਹ ਹੈ ਦਰ ਗੁਰੂ ਬਾਬਾ ਨਾਨਕ ਦਾ। ਇੱਥੇ ਕੋਈ ਆਵੇ, ਹਿੰਦੂ ਵੀਰ ਆਵੇ, ਮੁਸਲਮਾਨ ਭਰਾ ਆਵੇ, ਗੁਰਸਿੱਖ ਆਵੇ, ਛੋਟਾ ਆਵੇ, ਵੱਡਾ ਆਵੇ, ਅਮੀਰ ਆਵੇ, ਇੱਥੇ ਕੋਈ ਵਿਤਕਰਾ ਨਹੀਂ, ਕੋਈ ਵਿਤਕਰਾ। ਸਭ ਨੂੰ ਇੱਥੇ ਰੂਹਾਨੀਅਤ ਵੀ ਸਿੱਖਿਆ ਦਿੱਤੀ ਜਾਂਦੀ ਹੈ, ਗੁਰੂ ਦੀ ਬਾਣੀ ਜੋ ਰੂਹਾਨੀਅਤ ਹੈ, ਸਪਿਰਚੁਅਲਿਜ਼ਮ ਹੈ। ਸਪਿਰਚੁਅਲ ਇਕੱਲਾ ਇੱਕੀਜ਼ਮ ਨਹੀਂ, ਜਿਵੇਂ ਆਪਾਂ ਕਹਿੰਦੇ ਵੀ ਹਿੰਦੂਇਜ਼ਮ, ਸਿੱਖਇਜ਼ਮ, ਮੁਸਲਿਮਇਜ਼ਮ, ਨਹੀਂ, ਗੁਰਬਾਣੀ ਹੈ ਜੋ ਕਿ ਸਪਿਰਚੁਅਲਿਜ਼ਮ ਹੈ। ਬੋਲੋ ਸਤਨਾਮ। ਭਾਵ ਨਰੋੜ ਰੂਹਾਨੀਅਤ ਹੈ, ਨਰੋੜ ਰੂਹਾਨੀਅਤ ਹੈ, ਨਰੋੜ ਰੂਹਾਨੀਅਤ, ਜਿੱਥੇ ਕਿ ਮੁਸਲਮਾਨ ਫਕੀਰ ਵੀ ਨਾਲ ਹੀ ਬੈਠੇ ਨੇ, ਸੂਫੀ ਫਕੀਰ, ਸੂਫੀ ਫਕੀਰ ਕਹਿ ਲਓ, ਜਿਵੇਂ ਫਰੀਦ ਸਾਹਿਬ ਭੀਖਣ ਸਾਹਿਬ, ਜਿੱਥੇ ਕਿ ਇੱਕ ਬਰਕਤ ਮਹਾਂਪੁਰਖ ਵੀ ਨਾਲ ਹੀ ਬੈਠਾ, ਰਾਮਾਨੰਦ ਸਵਾਮੀ। ਬਰਕਤ ਮੈਂ ਕਿਉਂ ਕਹਿਤਾ, ਭਾਈ ਗੁਰਦਾਸ ਜੀ ਨੇ ਲਿਖਿਆ ਬਾਰ ਚ, ਹੋਏ ਬਰਕਤ ਬਨਾਰਸੀ ਰਹਿੰਦਾ ਰਾਮਾਨੰਦ ਗੋਸਾਈ। ਮੈਂ ਕੋਲੋਂ ਨਹੀਂ ਬਣਾ ਤੇ ਹਰ ਗੱਲ ਦਾ ਪ੍ਰਮਾਣ ਦੇਣਾ ਪੈਂਦਾ। ਉਹ ਵੀ ਨਾਲ ਭਗਤਾਂ 15 ਭਗਤਾਂ ਦੀ ਬਾਣੀ ਦਰਜ ਹੈ ਤਾਂ ਗੁਰੂ ਜੀ ਨੇ ਕਿਸੇ ਦੀ ਜਾਤ ਨਹੀਂ ਵੇਖੀ ਵੀ ਜੰਮਿਆ ਕਿਹਦੇ, ਕੁਆਲਿਟੀ ਵੇਖੀ ਹੈ, ਗੁਣ ਵੇਖੇ ਹੈ ਵੀ ਰੱਬ ਨਾਲ ਜੁੜਿਆ ਹੋਇਆ ਸੱਚਾ ਸੁੱਚਾ ਭਗਤ ਹੈ, ਗੱਲਾਂ ਬੁੱਧੀ ਮੰਡਲ ਤੋਂ ਕਰਦਾ ਜਾਂ ਅਨੁਭਵ ਹੈ, ਜੋ ਦੇਖਿਆ ਵੀ ਹਾਂ ਇਹਨੂੰ ਅਨੁਭਵ ਹੈ ਇਹ ਜੁੜਿਆ ਮਾਲਕ ਨਾਲ, ਇਹ ਸੱਚਾ ਸੁੱਚਾ ਭਗਤ ਹੈ, ਬਸ ਉਹਦੀ ਬਾਣੀ ਦਰਜ ਕੀਤੀ ਹੈ, ਉਹਦੀ ਜਾਤ ਨਹੀਂ ਦੇਖੀ। ਬੋਲੋ ਸਤਨਾਮ। ਉਹਦੀ ਜਾਤ ਨਹੀਂ ਵੇਖੀ, ਜਾਤ ਨਹੀਂ ਉਸ ਦੀ ਵੇਖੀ, ਤਾਂ ਕਿ ਐਸਾ ਦਰ ਆ ਦੇਖੋ ਸਾਰੇ ਭਗਤ ਸੂਫੀ ਫਕੀਰ ਗੁਰੂ ਸਾਹਿਬ ਜੀ ਇੱਕੋ ਮੰਜੀ ਤੇ ਸੁਸ਼ੋਭਿਤ ਨੇ। ਬੋਲੋ ਸਤਨਾਮ। ਹੈ ਕਿਤੇ ਇਹਨਾਂ ਕਿਤੇ ਕਿਤੇ ਹੈਗਾ ਦੱਸਦੇ ਮੈਨੂੰ, ਕਿਤੇ ਵੀ ਦੱਸਦੇ ਮੈਨੂੰ ਇਹ ਹੈਗਾ ਤਾਂ ਨਹੀਂ। ਮੰਦਿਰ ਵਿੱਚ ਮੁਸਲਮਾਨ ਨਹੀਂ ਜਾ ਸਕਦਾ, ਮੱਕੇ ਦੇ 50 ਕਿਲੋਮੀਟਰ ਦੇ ਏਰੀਏ ਦੇ ਵਿੱਚ ਕੋਈ ਗੈਰ ਮੁਸਲਮਾਨ ਨਹੀਂ ਵੜ ਸਕਦਾ, ਜਾਣਾ ਤਾਂ ਵਿੱਚ ਤਾਂ ਜਾਣਾ ਕਿੱਥੇ 50 ਕਿਲੋਮੀਟਰ। ਹੁਣ ਪਤਾ ਇਸ ਗੱਲ ਦਾ, ਬਹੁਤੇ ਨੂੰ ਨਹੀਂ ਪਤਾ ਹੋਣਾ, ਮੱਕੇ ਦੇ 50 ਕਿਲੋਮੀਟਰ ਦਾ ਦਾਇਰਾ, ਚਾਰ ਸਪੇਰੀ ਏਰੀਆ ਕਹਿ ਲਓ, 50 ਕਿਲੋਮੀਟਰ ਦੇ ਦਾਇਰੇ ਚ ਕੋਈ ਗੈਰ ਮੁਸਲਮਾਨ ਨਹੀਂ ਵੜ ਸਕਦਾ। ਕਰਮ ਸਿੰਘ ਹਿਸਟੋਰੀਅਨ ਗਏ ਸੀ ਕੁਛ ਸਮਾਂ ਪਹਿਲਾਂ, ਜਿਹੜੀ ਪੜ੍ਹਾਈ ਕਰਦੇ ਉਹਨਾਂ ਨੂੰ ਪਤਾ ਹੈ, ਮਾਰਨ ਪੈ ਗਏ ਸੀ। ਸਤਨਾਮ। ਮਾਰਨ ਪੈ ਗਏ ਸੀ, 50 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਨਹੀਂ ਵੜ ਸਕਦਾ। ਨੋਟ ਕਰਿਓ, ਮੰਦਿਰ ਵਿੱਚ ਕੋਈ ਮੁਸਲਮਾਨ ਨਹੀਂ ਵੜ ਸਕਦਾ, ਪਰ ਆ ਗੁਰੂ ਨਾਨਕ ਦਾ ਦਰ ਹੈ ਕੋਈ ਮਰਜ਼ੀ ਆ ਜਾਏ। ਬੋਲੋ ਸਤਨਾਮ। ਹਕੀਕਤ ਹੈ, ਮੰਦਿਰ ਵਿੱਚ ਕੋਈ ਅੱਲਾ ਨਹੀਂ ਕਹਿ ਸਕਦਾ, ਮੰਦਿਰ ਵਿੱਚ ਕੋਈ ਅੱਲਾ ਨਹੀਂ ਕਹਿ ਸਕਦਾ, ਸਿਰ ਪਾਲ ਸਕਦੇ ਆ। ਖੈਰ ਨਦੀ ਨੇ ਅੱਲਾ ਕਹਿਤਾ ਨਾ ਮੰਦਿਰ ਚ ਜਾ ਕੇ, ਸੁੱਕਾ ਨਹੀਂ ਮੁੜੂ, ਖੁੱਲੀਆਂ ਗੱਲਾਂ ਕਰਦਾ ਹੁੰਦਾ ਮੈਂ ਤਾਂ। ਤੇ ਮਸੀਤ ਚ ਕੋਈ ਰਾਮ ਨਹੀਂ ਕਹਿ ਸਕਦਾ, ਖੈਰ ਨੀ ਜੇ ਮਸੀਤ ਚ ਰਾਮ ਕਹਿਤਾ ਤਾਂ ਖੈਰ ਨੀ ਉਹਦੀ, ਨੁੱਚੜਦੇ ਜਾਊਗਾ ਫੋਨ। ਨੋਟ ਕਰਿਓ, ਇੱਕ ਆਹ ਦਰ ਹੈ ਜਿੱਥੇ ਰਾਮ ਅੱਲਾ ਵਾਹਿਗੁਰੂ ਸਭ ਸਾਰੇ ਨਾਂ ਦਰਜ ਹੈ। ਬੋਲੋ ਸਤਨਾਮ। ਇੱਕ ਆਹ ਦਰ, ਰਾਮ ਜਪੋ ਜੀ ਐਸੇ ਐਸੇ ਧਰੂਮ ਪ੍ਰਹਿਲਾਦ, ਜਪਿਓ ਹਰ ਜੈਸੇ ਕੋਈ ਬੋਲੇ ਰਾਮ ਰਾਮ ਕੋਈ ਖੁਦਾਈ, ਕੋਈ ਸੇਵੇ ਗੁਸਾਈਆਂ ਕੋਈ ਅੱਲਾਹ, ਅਬਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਇੱਕ ਆਹ ਦਰ ਹੈ ਜਿੱਥੇ ਕਿ ਕਹਿ ਦਿੱਤਾ ਜਾਂਦਾ ਰਾਮ ਵੀ ਦਰਜ, ਅੱਲਾਹ ਸ਼ਬਦ ਵੀ ਦਰਜ। ਗੀਤਾ ਵਿੱਚ ਕਿਤੇ ਤੁਹਾਨੂੰ ਅੱਲਾਹ ਸ਼ਬਦ ਨਹੀਂ ਮਿਲੂ, ਕੁਰਾਨ ਸ਼ਰੀਫ ਦੇ ਵਿੱਚ ਰਾਮ ਸ਼ਬਦ ਨਹੀਂ ਮਿਲੂ, ਪਰ ਇੱਥੇ ਭਗਤਾਂ ਦੀ ਅੱਲਾਹ ਦੀ ਦਰਜ ਹੈ। ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ ਦਰਜ ਹੈ, ਤਾਂ ਕਿ ਆਹ ਦਰ ਜਿਸ ਦਰ ਵਰਗਾ ਕੋਈ ਨਹੀਂ, ਤਾਂ ਕਿ ਇੱਥੇ ਤਾਂ ਇੱਦਾਂ ਵੀ ਦੱਸਿਆ ਜਾਂਦਾ ਹੈ।
ਕੋਈ ਕਹਿ ਕੇ ਖੁਦਾ ਆਵਾਜ਼ਾਂ ਮਾਰੇ, ਕੋਈ ਤੈਨੂੰ ਰਾਮ ਕਹੇ, ਕਹਿ ਕੇ ਖੁਦਾ ਆਵਾਜ਼ਾਂ ਮਾਰੇ, ਕੋਈ ਤੈਨੂੰ ਰਾਮ ਕਹੇ, ਕਹਿ ਕੇ ਖੁਦਾ ਆਵਾਜ਼ਾਂ ਮਾਰੇ, ਕੋਈ ਤੈਨੂੰ ਰਾਮ
ਜ਼ਰੂਰ ਕਹਿ ਜਾਵਾਂ ਰਾਮ ਸਮਝਣ ਦੀ ਕੋਸ਼ਿਸ਼ ਕਰਿਓ, ਪਰ ਜੋ ਗੁਰਬਾਣੀ ਦਾ ਰਾਮ ਹੈ ਨਾ, ਗੁਰਬਾਣੀ ਵਿੱਚ ਰਾਮ, ਮਾਫ ਕਰਨਾ, ਉਹ ਦਸ਼ਰਥ ਦਾ ਬੇਟਾ ਰਾਮ ਚੰਦਰ ਨੇ। ਇੱਕ ਪੁਆਇੰਟ ਨੂੰ ਸਮਝਣ ਦੀ ਜ਼ਰੂਰ ਕੋਸ਼ਿਸ਼ ਕਰੋ, ਨੋਟ ਕਰੋ। ਸੱਚ ਗੁਰਬਾਣੀ ਦਾ ਰਾਮ ਹੈ, ਉਹਦਾ ਭਾਵ ਹੈ ਸਰਬ ਵਿਆਪਕ ਪਰਮੇਸ਼ਰ। ਬੋਲੋ ਸਤਨਾਮ। ਆਪ ਹੀ ਅਰਥ ਕੀਤਾ। ਅੱਜ ਬਾਣੀ ਤੋਂ ਪੁੱਛ ਲੋ ਵੀ ਪਾਤਸ਼ਾਹ ਕਿਹੜੇ ਰਾਮ ਦੀ ਗੱਲ ਕਰਦੇ ਹੋ? ਕਹਿੰਦੇ ਰਾਮ 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 ਰਵ ਰਹਿਆ ਸਰਵਗੇ। ਕਿਹੜਾ ਰਾਮ? ਜਿਹੜਾ ਸਾਰੇ ਰਮਿਆ ਹੋਇਆ। ਬੋਲੋ ਸਤਨਾਮ। ਰਵ ਰਹਿਆ ਸਰਵਗੇ। ਆਪ ਹੀ ਦੱਸ ਤਾ ਉਹ ਕੀ ਕਿਹੜਾ ਰਾਮ। ਜਿੱਥੇ ਰਾਮ ਚੰਦਰ ਦੀ ਗੱਲ ਹੈ ਉੱਥੇ ਕਲੀਅਰ ਹੈ, ਜਿੱਥੇ ਪਰਮੇਸ਼ਰ ਨਾਲ ਸੰਬੰਧਿਤ ਰਾਮ ਸ਼ਬਦ ਹੈ ਉੱਥੇ ਭਾਵ ਹੈ ਸਰਵ ਵਿਆਪਕ ਪਰਮੇਸ਼ਰ ਦਾ। ਜਿੱਥੇ ਰਾਮ ਚੰਦਰ ਨਾਲ ਸੰਬੰਧਿਤ ਗੱਲ ਹੈ ਉੱਥੇ ਰਾਮ ਗਇਓ ਰਾਵਣ ਗਇਓ, ਉੱਥੇ ਜਾਣ ਵਾਲੇ ਰਾਮ ਦੀ ਵੀ ਗਿਆ। ਉੱਥੇ ਰੋਵੈ ਰਾਮ ਨਿਕਾਲਾ ਭਇਆ ਸੀਤਾ ਲਖਮਣ ਵਿਛੜ ਗਿਆ। ਜਿੱਥੇ ਰਾਮ ਚੰਦਰ ਦੀ ਗੱਲ ਹੈ ਉੱਥੇ ਉਹਨੂੰ ਰੋਂਦਾ ਦੱਸਿਆ। ਬੋਲੋ ਸਤਨਾਮ। ਰੋਵੈ ਰਾਮ। ਲੇਕਿਨ ਜਿਹੜਾ ਗੁਰਮਤ ਦਾ ਰਾਮ ਹੈ ਭਾਵ ਸਰਵ ਵਿਆਪਕ ਪਰਮੇਸ਼ਰ ਹੈ, ਉਹ ਤਾਂ ਸਰਵ ਵਿਆਪਕ ਹੈ, ਰੋਣ ਵਾਲਾ ਨਹੀਂ। ਬੋਲੋ ਸਤਨਾਮ। ਰੋਣ ਵਾਲਾ ਨਹੀਂ। ਜਿੱਥੇ ਇੱਦਾਂ ਜਾਨੀ ਕਿ ਹਰ ਗੱਲ ਨੂੰ ਅਸੀਂ ਜਾਨੀ ਕਿ ਕਲੀਅਰ ਕਹਿਣਾ ਤਾਂ ਕਿ ਸਭ ਨੂੰ ਪਤਾ ਲੱਗੇ, ਸੱਚ ਝਿਜਕੇ ਕੋਈ ਗੱਲ ਨਹੀਂ ਕਹਿਣੀ, ਪਰ ਹਰ ਗੱਲ ਬਿਲਕੁਲ ਸੱਚ ਦੇ ਆਧਾਰ ਤੇ ਕਹਿਣੀ ਹੈ। ਤਾਂ ਤੇ ਯਾਦ ਰੱਖਿਓ, ਜਿੱਥੇ ਪਰਮੇਸ਼ਰ ਨਾਲ ਸੰਬੰਧਿਤ ਸ਼ਬਦ ਹੈ ਰਾਮ, ਉੱਥੇ ਸਰਵ ਵਿਆਪਕ ਪਰਮੇਸ਼ਰ ਦਾ ਭਾਵ ਹੈ। ਜਿੱਥੇ ਰਾਮ ਚੰਦਰ ਨਾਲ ਸੰਬੰਧਿਤ ਹੈ ਉੱਥੇ ਰਾਮ ਗਏ ਰਾਵਣ ਗਏ ਉਹਦੀ ਗੱਲ ਹੈ, ਰੋਵੈ ਰਾਮ ਨਿਕਾਲਾ ਭਇਆ ਦੀ ਗੱਲ ਹੈ, ਕੀਤੀਆਂ ਕੰਨ ਕਹਾਣੀਆਂ ਕੀਤੇ ਰਾਮ ਰਵਾਲ ਦੀ ਗੱਲ ਹੈ, ਰਹੋ ਵਿਚਾਰ। ਤਾਂ ਤੇ ਸਰਵ ਵਿਆਪਕ ਪਰਮੇਸ਼ਰ ਨਾਲ ਜੁੜਨਾ, ਕੋਈ ਉਸ ਨੂੰ ਰਾਮ ਕਹਿੰਦਾ, ਕੋਈ ਅੱਲਾ ਕਹਿੰਦਾ, ਕੋਈ ਮੈਨੂੰ ਅੱਲਾ ਤੇ ਇੱਕ ਸ਼ਬਦ ਯਾਦ ਆ ਗਿਆ ਸੱਚ, ਉਹ ਵੀ ਹੁਣ ਮੌਕੇ ਤੇ ਕਹਿ ਦੇ, ਮੈਂ ਥੋੜਾ ਸਮਾਂ ਬਾਕੀ ਹੈ, ਬੇਨਤੀ ਕਰਦੇ ਹਾਂ। ਉਹ ਮੈਨੂੰ ਅੱਲਾ ਤੋਂ ਗੱਲ ਯਾਦ ਆ ਗਈ। ਅਸੀਂ ਜਦੋਂ ਪੜ੍ਹਦਾ ਹੁੰਦਾ ਸੀ ਬੰਗਲੌਰ ਨਾ, ਸਾਡੇ ਕਾਲਜ ਦੇ ਕੋਲ ਇੱਕ ਮਸੀਤ ਸੀ, ਜਦੋਂ ਵਾਂਗ ਦਿੰਦੇ ਨਾ ਇੱਦਾਂ ਦੇ ਵਿੱਚ ਲਫ਼ਜ਼ ਵੀ ਆਉਂਦੇ ਨੇ, ਅੱਲਾਹੁਮ ਅਕਬਰ ਲਾ ਇਲਾਹਾ ਇਲਲਾ, ਮੈਨੂੰ ਇਹ ਵੀ ਬੜਾ ਪਿਆਰਾ ਲੱਗਿਆ। ਕਿਉਂ? ਜੇ ਭਾਵ ਜਿਹਨੂੰ ਪਤਾ ਹੈ ਨਾ, ਅਰਥ ਭਾਵ ਚ ਵਰਤੀ ਜਾਵੇ ਉੱਥੇ, ਜਾਨੀ ਕਿ ਜਿੱਥੇ ਸੁਰਤ ਤੁਹਾਡੀ ਅਰਥ ਭਾਵ ਵਿੱਚ ਚਲੀ ਗਈ, ਡੂੰਘੀ ਚਲੀ ਗਈ, ਉੱਥੇ ਵਾਰੀ ਸ਼ਬਦਾਂ ਦਾ ਬਖਰੇਵਾਂ ਮੁੱਕ ਜਾਂਦਾ ਹੈ। ਬੋਲੋ ਸਤਨਾਮ। ਸਾਡੇ ਕਾਲਜ ਦੇ ਕੁੱਝ ਲੜਕੇ ਸੀ, ਉਸ ਵੇਲੇ ਹੱਸਿਆ ਕਰਨ ਵੇਖ ਕਰੇ ਕੁਝ, ਮੈਂ ਉਹਨਾਂ ਨੂੰ ਸਮਝਾਇਆ, ਮੈਂ ਕਿਹਾ ਨਹੀਂ ਤੁਸੀਂ ਹੱਸਿਆ ਨਾ ਕਰੋ, ਮੈਂ ਕਿਹਾ ਇਹ ਤੁਹਾਨੂੰ ਪਤਾ ਵੀ ਕੀ ਕਹਿੰਦਾ ਇਹ, ਹਾਂ ਇਹ ਹੋ ਸਕਦਾ ਵੀ ਜੋ ਇਹ ਕਹਿੰਦੇ ਨੂੰ ਆਪ ਨੂੰ ਨਾ ਪਤਾ ਹੋਵੇ, ਮਾਫ ਕਰਨਾ, ਤੋਤੇ ਰੱਖੇ ਦੀ ਤਰ੍ਹਾਂ ਹੀ ਕਹਿੰਦਾ ਹੋਵੇ, ਪਰ ਇਹ ਕੀ ਕਹਿੰਦਾ ਪਤਾ, ਇਹ ਕਹਿੰਦਾ ਅੱਲਾਹੁ ਅਕਬਰ, ਵੀ ਅੱਲਾਹ ਸਾਰਿਆਂ ਤੋਂ ਵੱਡਾ। ਮੈਂ ਕਿਹਾ ਬੋਲੋ ਰੱਬ ਸਾਰਿਆਂ ਤੋਂ ਵੱਡਾ, ਕੀ ਇਹ ਗਲਤ ਹੈ ਗੱਲ? ਲਾ ਇਲਾ ਇਲਾ ਵੀ ਉਸ ਅੱਲਾਹ ਤੋਂ ਬਿਨਾਂ ਹੋਰ ਕੋਈ ਅੱਲਾ ਨਹੀਂ, ਉਹਦੇ ਬਰਾਬਰ ਦੀ ਕੋਈ ਹਸਤੀ ਨਹੀਂ, ਲਾ ਇਲਾ ਇਲਾ ਉਹ ਤੋਂ ਬਿਨਾਂ। ਮੈਂ ਕਿਹਾ ਕਿ ਭਾਸ਼ਾ ਦਾ ਫਰਕ ਹੈ। ਧੰਨ ਗੁਰੂ ਨਾਨਕ ਸਾਹਿਬ ਇਸੇ ਗੱਲ ਨੂੰ ਪਤਾ ਕਿਵੇਂ ਕਹਿੰਦੇ ਆ, ਸਰਵਨ ਸਾਚਾ ਇੱਕ ਹੈ ਦੂਜਾ ਨਹੀਂ ਕੋਈ, ਸਾਰੇ ਇੱਕ ਸੱਚੇ ਦਾ ਪਸਾਰਾ, ਦੂਜਾ ਹੋਰ ਕੋਈ ਨਹੀਂ। ਲਾ ਇਲਾ ਇਲਾ ਤਾਂ ਤੇ ਸਰਵਨ ਸਾਚਾ ਇੱਕ ਹੈ ਦੂਜਾ ਨਹੀਂ ਕੋਈ, ਇਹਦਾ ਕੋਈ ਅਰਥ ਹੈ? ਬੋਲੋ ਸਤਨਾਮ। ਥੋੜਾ ਉੱਚਾ ਜਾਣਾ ਪੈਣਾ ਗੱਲ ਨੂੰ ਸਮਝਣ ਵਾਸਤੇ, ਇੱਕੋ ਹੀ ਅਰਥ ਹੈ ਇਹਦਾ, ਨੋਟ ਕਰਿਓ। ਤਾਂ ਤੇ ਜਿਸ ਵੇਲੇ ਜਾਣੀ ਕਿ ਜਪਦੀ ਸਮਝ ਆਪਾਂ ਪੜ੍ਹਦੇ ਹਾਂ, ਪਰਮਾਤਮਾ ਦਾ ਸਰੂਪ ਸਤ ਸੁਹਾਨ ਸਦਾ ਮਨ ਚਾਓ, ਇਸੇ ਨੂੰ ਕਿਸੇ ਨੇ ਆਪਣੀ ਭਾਸ਼ਾ ਵਿੱਚ ਕਿਹਾ, ਭਾਸ਼ਾ ਦਾ ਫਰਕ ਪੈ ਜਾਂਦਾ, ਗੱਲ ਕਹਿਣ ਦੇ ਢੰਗ ਦਾ ਫਰਕ ਪੈ ਜਾਂਦਾ। ਨੋਟ ਕਰਿਓ, ਉਸ ਪਰਮਾਤਮਾ ਨੂੰ ਧਰਮ ਸਥਾਨਾਂ ਦੀਆਂ ਚਾਰ ਦੀਵਾਰੀ ਚ ਬੰਦ ਨਹੀਂ ਕੀਤਾ ਜਾ ਸਕਦਾ, ਉਹ ਸਰਵ ਵਿਆਪਕ ਹੈ। ਮੱਕੇ ਵੱਲ ਪੈਰ ਕਰਕੇ ਪੈਰਨ ਦਾ ਇਹੀ ਅਰਥ ਹੈ। ਤਾਂ ਤੇ ਜਿਸ ਵੇਲੇ ਜਾਣੀ ਕਿ ਇਹ ਕਹਿ ਦਿੱਤਾ, ਕਿਸੇ ਥਾਂ ਤੋਂ ਆਵਾਜ਼ ਆਉਂਦੀ ਹੈ, ਸਤਿਅਮ ਸੁੰਦਰਮ ਸੇਵਮ, ਇੱਕ ਥਾਂ ਤੇ ਮੈਂ ਕਹਿਤਾ ਮਲੋਟ ਕਰਨੀ ਦੀਵਾਨ ਸੀ, ਮੈਨੂੰ ਇੱਕ ਜਾਣੀ ਕਿ ਸਾਡਾ ਗੁਰਸਿੱਖ ਮਿਲਿਆ, ਬਹੁਤੀ ਸੋਝੀ ਨਹੀਂ ਰੱਖਦਾ ਸੀ, ਇੱਕ ਤਾਂ ਚੜ੍ਹਦੀਆਂ ਕਲਾਵਾਂ ਹੁੰਦਾ, ਉਹ ਖੜਦੀਆਂ ਕਲਾਵਾਂ ਸੀ। ਕਹਿੰਦਾ ਜੀ ਤਾਂ ਮੰਦਰ ਚ ਕਹਿੰਦੇ ਹੁੰਦੇ ਆ, ਤੁਸੀਂ ਅੱਜ ਠੀਕ ਆਈ ਸਟੇਜ ਤੇ ਕਹਿਤਾ ਸਤਿਅਮ ਸੁੰਦਰਮ, ਮਹੱਲਾ ਠੇਕਾ ਦੇਖ ਲਓ, ਉਸ ਕੋ ਸਮਝ ਨਾ ਆਈ। ਮੈਂ ਕਿਹਾ ਮੈਂ ਕੰਪੈਰੀਜ਼ਨ ਕੀਤਾ ਹੈ ਵੀ ਜੋ ਸਤਿਅਮ ਸੁੰਦਰਮ ਸੇਵਮ, ਸਤ ਸੁਹਾਨ ਸਦਾ ਮਨ ਚਾਓ, ਸਤ ਸਤਿਅਮ ਸੁਹਾਨ ਸੁੰਦਰਮ ਸਦਾ ਮਨ ਚਾਓ ਸੇਵਮ, ਮੈਂ ਕਿਹਾ ਇਹਦਾ ਇੱਕੋ ਹੀ ਅਰਥ ਹੈ। ਬੋਲੋ ਸਤਨਾਮ। ਇਹ ਅਲੱਗ ਗੱਲ ਹੈ ਵੀ ਨਿੱਤ ਪੜ੍ਹਨ ਵਾਲੇ ਨੂੰ ਸਤ ਸੁਹਾਨ ਸਦਾ ਮਨ ਚਾਓ ਤੇ ਨਿੱਤ ਕਹਿਣ ਵਾਲੇ ਨੂੰ ਸਤਿਅਮ ਸੁੰਦਰਮ ਸੇਵਮ। ਹੋ ਸਕਦਾ ਇਹ ਦੋਨੇ ਲੋਕ ਆਪਣੀ ਡਿਊਟੀ ਪੂਰੀ ਕਰਦੇ ਹੋਣ, ਦੋਨਾਂ ਨੂੰ ਨਾ ਪਤਾ ਹੋਵੇ। ਬੋਲੋ ਸਤਨਾਮ। ਇਹ ਅਲੱਗ ਗੱਲ ਹੈ, ਮਾਫ ਕਰ ਦੇਣਾ, ਇਹ ਅਲੱਗ ਗੱਲ ਹੈ ਵੀ ਕੋਈ ਗੁਰੂ ਘਰ ਡਿਊਟੀ ਪੂਰੀ ਕਰ ਰਿਹਾ ਹੈ ਤੇ ਕੋਈ ਮੰਦਰ ਵਿੱਚ ਡਿਊਟੀ ਪੂਰੀ ਕਰ ਰਿਹਾ ਹੈ, ਹੋ ਸਕਦਾ ਨਾ ਦੋਨਾਂ ਨੂੰ ਨਾ ਪਤਾ ਹੋਵੇ, ਸਤ ਸੁਹਾਣ ਸਦਾ ਮਨ ਚਾਓ ਤੇ ਸਤਿਅਮ ਸੁੰਦਰਮ ਸੇਵਮ, ਇਹ ਅਲੱਗ ਗੱਲ ਹੈ ਨਾ ਪਤਾ ਹੋਵੇ। ਪਰ ਇਹਦਾ ਅੰਤਰ ਭਾਵ ਇੱਕੋ ਹੀ ਹੈ, ਕਹਿਣ ਦਾ ਭਾਵ ਗੱਲ ਕਹਿਣ ਦਾ ਫਰਕ। ਹੁਣ ਭਾਵਦੀ ਕਿਤੇ ਭੀਖਣ ਸਾਹਿਬ ਕਹਿੰਦੇ, ਕਹੋ ਭੀਖਣ ਦੋਏ ਨੈਣ ਸੰਤੋਖੇ, ਜੈ ਦੇਖਾਂ ਤਾਂ ਸੋਈ, ਅਨੁਭਵ ਤਾਂ ਇੱਕੋ ਹੀ ਹੁੰਦਾ ਨਾ। ਤੇ ਕਿਤੇ ਗੁਰੂ ਨਾਨਕ ਸਾਹਿਬ ਕਹਿੰਦੇ ਸਰਬ ਸੱਚ ਹੈ ਇੱਕ ਹੈ ਦੂਜਾ ਨਹੀਂ ਕੋਈ, ਕਿਤੇ ਕਹਿੰਦੇ ਜੈ ਦੇਖਾਂ ਤਾਂ ਸੋਈ, ਕਬੀਰ ਸਾਹਿਬ ਕਹਿੰਦੇ ਅੱਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਨਾਮਦੇਵ ਜੀ ਕਹਿੰਦੇ ਸਭ ਘੱਟ ਰਾਮ ਬੋਲੇ, ਰਾਮਾ ਬੋਲੇ ਰਾਮ ਬਿਨਾਂ ਕੋ ਬੋਲੈ ਰੇ ਰਹਾਉ, ਇਕਲ ਮਾਟੀ ਕੁੰਜਰ ਚਿੱਟੀ ਭਾਜਨ ਹੈ ਵਹੁ ਨਾਨਾ ਰੇ, ਅਸਥਾਵਰ ਜੰਗਮ ਕੀਟ ਪਤੰਗਮ ਘੱਟ ਘੱਟ ਰਾਮ ਸਮਾਨਾ ਰੇ, ਏਕਲ ਚਿੰਤਾ ਰਾਖ ਅਨੰਤਾ ਔਰਤ ਜੋ ਸਵਾ ਸਾਰੇ, ਪ੍ਰਣ ਮੈਂ ਨਾਮਾ ਭਹਿਨੇ ਕਾਮਾ ਕੋਠਾ ਕਰਗੋਦਾ ਸਾਰੇ। ਗਈ ਵਰਤੀ ਉੱਥੇ ਸਮਝਣ ਦੀ ਕੋਸ਼ਿਸ਼ ਕਰੋ, ਜੇ ਅਨੁਭਵ ਦਾ ਫਰਕ ਹੁੰਦਾ ਤਾਂ ਗੁਰੂ ਸਾਹਿਬ ਦੇ ਨਾਲ ਸੂਫੀ ਫਕੀਰ ਤੇ ਭਗਤ ਕਦੇ ਨਾ ਰਲ ਸਕਦੇ। ਬੋਲੋ ਸਤਨਾਮ। ਨੋਟ ਕਰਿਓ, ਇਹ ਤਾਂ ਸਿੱਧ ਹੋਇਆ ਅਨੁਭਵ ਇੱਕ ਹੈ। ਫਰੀਦ ਸਾਹਿਬ ਕਹਿੰਦੇ ਫਰੀਦ ਦਾ ਖਾਲਕ ਖਲਕ ਮੈਂ ਖਲਕ ਵਸਿਆ ਰੱਬ ਮਾਹੇ, ਖਾਲਕ ਖਲਕ ਵਿੱਚ ਵਸਦਾ ਤੇ ਖਲਕਤ ਖਾਲਕ ਵਿੱਚ ਵਸਦੀ ਹੈ, ਭਾਵ ਤੂੰ ਦਰੀ ਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾ ਹੈ, ਖਾਲਕ ਖਲਕ ਮੈਂ। ਤਾਂ ਤੇ ਸਾਰਾ ਏਦਾਂ ਹੀ ਜਿਵੇਂ ਬਸ ਉਹ ਪਰਮਾਤਮਾ ਸਮੁੰਦਰ ਰੂਪ ਸਾਰੀ ਸ੍ਰਿਸ਼ਟੀ ਉਹਦੇ ਵਿੱਚ ਵਸ ਰਹੀ ਹੈ। ਬੋਲੋ ਸਤਨਾਮ। ਤੂੰ ਦਰਿਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾ ਹੈ, ਸ਼ਬਦਾਵਲੀ ਹੈ। ਅੰਤਰ ਭਾਵ ਚ ਕਿਤੇ ਜਾਓਗੇ, ਸ਼ਬਦ ਦੇ ਭਾਵ ਚ ਕਦੋਂ ਜਾਓਗੇ? ਸ਼ਬਦ ਦੇ ਭਾਵ ਨੂੰ ਪਾਣੀ ਕਹੋ, ਵਾਟਰ ਕਹੋ, ਨੀਰ ਕਹੋ, ਆਪ ਕਹੋ, H2O ਕਹੋ, ਜੋ ਮਰਜ਼ੀ ਕਹੋ, ਪਿਆਸ ਤਾਂ ਪੀ ਕੇ ਹੀ ਬੁਝਣੀ ਹੈ। ਬੋਲੋ ਸਤਨਾਮ। ਪਾਣੀ ਕਹਿ ਕੇ ਪੀ ਲਾ, ਵਾਟਰ ਕਹਿ ਕੇ ਪੀ ਲਾ, ਨੀਰ ਕਹਿ ਕੇ ਪੀ ਲਾ, H2O ਕਹਿ ਦਿੰਦੇ ਆ ਸਾਇੰਸ ਵਾਲੇ, ਪਰ ਇੱਕ ਗੱਲ ਸਾਂਝੀ ਹੈ, ਪਿਆਸ ਉਹਦੀ ਬੁਝੋ ਜਿਹੜਾ ਪੀਊਗਾ, ਜਿਹੜਾ ਪੀਂਦਾ ਨੀ ਉਹ ਜੋ ਮਰਜ਼ੀ ਕਹੀ ਜਾਵੇ। ਬੋਲੋ ਸਤਨਾਮ। ਭਾਵ ਕੀ? ਉਹਨੂੰ ਅਨੁਭਵ ਕਰਨਾ, ਫੀਲ ਕਰਨਾ ਉਸਨੂੰ, ਤਾਂ ਉਹਦੀ ਜਾਣੀ ਕਿ ਆਪਾਂ ਕਹਿ ਲਓ ਹਾਜ਼ਰ ਨਾਜ਼ਰ ਹੈ, ਉਹਨੂੰ ਫੀਲ ਕਰਨਾ ਹੀ ਨਾਮ ਜਪਣਾ ਹੁੰਦਾ। ਕੋਈ ਰਾਮ ਕਹਿ ਕੇ ਉਹਨੂੰ ਫੀਲ ਕਰਦਾ, ਕੋਈ ਅੱਲਾ ਕਹਿ ਕੇ ਫੀਲ ਕਰਦਾ, ਕੋਈ ਵਾਹਿਗੁਰੂ ਕਹਿ ਕੇ ਫੀਲ ਕਰਦਾ, ਗੱਲ ਤਾਂ ਉਹਨੂੰ ਫੀਲ ਕਰਨ ਦੀ ਹੈ। ਜੇ ਤੁਸੀਂ ਉਸ ਨੂੰ ਮਹਿਸੂਸ ਨਹੀਂ ਕਰਦੇ ਤਾਂ ਰਾਮ ਅੱਲਾ ਵਾਹਿਗੁਰੂ ਇਹ ਤਾਂ ਮਕੈਨੀਕਲ ਰੈਪੀਟੀਸ਼ਨ ਹੈ। ਬੋਲੋ ਸਤਨਾਮ। ਭਾਵ ਜਿਵੇਂ ਟੇਪ ਕਹੀ ਜਾਂਦੀ ਹੈ, ਵਾਹਿਗੁਰੂ ਵਾਹਿਗੁਰੂ ਉਹਨੂੰ ਕੀ ਪਤਾ, ਮਕੈਨੀਕਲ ਟੈਪ ਰੈਪੀਟੀਸ਼ਨ ਦਾ ਨਾਂ ਇਹਨੂੰ ਮੈਂ ਹੁਣ ਮਕੈਨੀਕਲ ਰੈਪੀਟੀਸ਼ਨ ਨੂੰ ਕਿਵੇਂ ਕਹਾਂ, ਹਰ ਗੱਲ ਨੂੰ ਸਮਝ ਆ। ਮਸ਼ੀਨੀ ਜਾਪ ਕਹਿ ਲਓ, ਮਸ਼ੀਨੀ ਕਿਸੇ ਸ਼ਬਦ ਦਾ ਮਸ਼ੀਨੀ ਜਾਪ ਕਰਨ ਨੂੰ ਨਾਮ ਜਪਣਾ ਨੀ ਕਹਿੰਦੇ। ਬਹੁਤ ਨੂੰ ਪਤਾ ਹੀ ਨਹੀਂ ਵੀ ਨਾਮ ਜਪਣਾ ਕੀ ਹੁੰਦਾ। ਨਾਮ ਜਪਣਾ ਹੁੰਦਾ ਗੁਰ ਸ਼ਬਦ ਰਾਹੀਂ ਪਰਮਾਤਮਾ ਦੀ ਹੋਂਦ ਨੂੰ ਮਹਿਸੂਸ ਕਰਨਾ। ਬੋਲੋ ਸਤਨਾਮ। ਜਿਸ ਵੇਲੇ ਵਾਹਿਗੁਰੂ ਕਹਿੰਦੇ ਉਹਨੂੰ ਫੀਲ ਕਰਨਾ, ਸੁਰਤ ਵਿੱਚ ਮਹਿਸੂਸ ਕਰਨਾ ਵੀ ਹੈ, ਉਹ ਹੈ, ਹਾਜ਼ਰ ਨਾਜ਼ਰ ਹੈ, ਤੂੰ ਹੈ, ਤੂੰ ਹੋਵਨਹਾਰ, ਆਦਿ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੇ ਪੀ ਸੱਚ। ਜਿਸ ਵੇਲੇ ਕੋਈ ਹਿੰਦੂ ਵੀਰੋ ਰਾਮ ਕਹਿੰਦੇ ਉਹਨੂੰ ਫੀਲ ਕਰਨਾ ਵੀ ਹੈ, ਹੈ। ਜਿਸ ਵੇਲੇ ਕੋਈ ਅੱਲਾਹੂ ਕਹਿੰਦਾ ਕੋਈ ਮੁਸਲਮਾਨ ਭਰਾ, ਉਹਨੂੰ ਫੀਲ ਕਰਨਾ। ਬਸ ਜਿਹੜਾ ਉਸਨੂੰ ਫੀਲ ਕਰਦਾ ਉਸ ਨਾਲ ਜੁੜਦਾ, ਉਹਦੀ ਹੋਂਦ ਤੇ ਵਿਸ਼ਵਾਸ ਕਰਦਾ। ਪੜੋ ਬਾਣੀ, ਜਾ ਕੇ ਹਿਰਦੈ ਵਿਸ਼ਵਾਸ ਭਰਾਵਾਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਜਿਹਨੂੰ ਹਿਰਦੇ ਤੋਂ ਪਰਮਾਤਮਾ ਦੀ ਹੋਂਦ ਤੇ ਵਿਸ਼ਵਾਸ ਆ ਗਿਆ, ਤਤ ਗਿਆਨ ਉਹਦੇ ਅੰਦਰੋਂ ਹੀ ਪ੍ਰਗਟ ਹੋ ਜਾਂਦਾ। ਬੋਲੋ ਸਤਨਾਮ। ਤਤ ਗਿਆਨ ਉਹਦੇ ਅੰਦਰੋਂ ਪ੍ਰਗਟ ਹੋ ਜਾਂਦਾ। ਸੁਖਮਨੀ ਸਾਹਿਬ ਪੜੋ, ਪਕਾ ਲਓ ਪੰਕਤੀ ਨੂੰ, ਜਾ ਕੇ ਹਿਰਦੈ ਵਿਸ਼ਵਾਸ ਭਰਾਵਾਇਆ। ਜੇ ਉਹਦੀ ਹੋਂਦ ਤੇ ਵਿਸ਼ਵਾਸ ਨਹੀਂ ਆਇਆ ਨਾ, ਰਾਮ ਕਹੀ ਚੱਲ, ਅੱਲਾ ਕਹੀ ਚੱਲ, ਵਾਹਿਗੁਰੂ ਕਹੀ ਚੱਲ, ਗੌਡ ਕਹੀ ਚੱਲ, ਨਰਾਇਣ ਕਹੀ ਚੱਲ, ਜੋ ਮਰਜ਼ੀ ਕਹੀ ਚੱਲ, ਜੇ ਤੂੰ ਉਹਦੀ ਹੋਂਦ ਤੇ ਵਿਸ਼ਵਾਸ ਹੀ ਨਹੀਂ ਕੀਤਾ ਤਾਂ ਹਾਲੇ ਤੱਕ ਤੂੰ ਨਾਸਤਕ ਹੈ। ਬੋਲੋ ਸਤਨਾਮ। ਆਸਤਕ ਵੀ ਨਹੀਂ ਹੋਇਆ ਹਾਲੇ ਤਾਂ, ਨਾਸਤਕ ਹੈ, ਪ੍ਰਾਪਤੀ ਦੀ ਗੱਲ ਦੂਰ। ਨਾਸਤਕ ਵੀ ਜਿਹਦੇ ਅੰਦਰ ਇਹ ਭਾਵ ਆ ਵੀ ਰੱਬ ਹੈ ਨਹੀਂ, ਆਸਤਕ ਜਿਹਦੇ ਅੰਦਰ ਇਹ ਭਾਵ ਵੱਸ ਗਿਆ ਵੀ ਰੱਬ ਹੈ, ਹਾਜ਼ਰ ਨਾਜ਼ਰ ਹੈ, ਤਾਂ ਤੇ ਆਸਤਕ ਬੁੱਧੀ ਬਣਾਉਣੀ ਹੈ। ਗੁਰੂ ਦੇ ਵਚਨ ਤੇ ਯਕੀਨ